forces. Thank you, all our paramedics.
Thank you, all our police force.
Thank you, all our frontline workers.
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
नमस्कार आदाब, तुसी सुन रहे हो रेडियो साउथ एशियन पल्स। आज दे सफर का आगाज तो सवाल करने इस विचार के नाल कि व्हेन यू राइज इन द मॉर्निंग थिंक ऑफ व्हाट अ प्रेशियस प्रिविलेज इट इज टू बी अलाइव, टू ब्रीथ, टू थिंक, टू एंजॉय, टू लव। जब तुसी सवेरे उठते हो दोस्तों, सोचो कि कितना वड्डा सुभाग है जिउंदे होना, सांस लेना, सोचना, अनंतमय अवस्था च होना, प्यार करना। दोस्तों, मेरे साथियों, सवेर का यह पल शुकराने का हकदार हुंदा है। यह तुहाडे दिन नू एक बेहतरीन शुरुआत देने विच मददगार साबित हुंदा है। आओ सारे मिलके इस गल लई परवरदिगार का कुदरत का शुक्र अदा करिए कि असी अज के दिन का आनंद मानने लई जिउ रहे हां। यस वी सपोर्ट नारे दे नाल मैं सुविना स्वागत करती हां तुहाडा सारिआं दा वाई मीडिया ग्रुप की पेशकश साउथ एशियन पल्स प्राइम टाइम दे विच। Y Media निभाउंदा तुहाडा साथ सत्ते दिन। टीवी चैनल चैनल Y तुसी देख सकदे हो रॉजर 657 टेल 5828 टेल 2418 ते। देश दुनिया दीआं ताज़ा खबरां दे नाल असीं हाज़र हुंदे हां अपने हफ्तावारी अखबार मिड वीक दे नाल। ऑनलाइन तुसी साडे नाल जुड़ सकदे हो southasiandaily.com ते। रेडियो साउथ एशियन पल्स ते तुहाडा साडा साथ बणिआ होइआ। साडीआं सारीआं सेवावां इक्को थां एक्सेस करन लई अज तुसी डाउनलोड करो Y Media टीवी ऐप। अपने कारोबार नूं बूस्ट देने लई, बेहतर रिस्पॉन्स दे लई, बेटर रीच दे लई, तुसी अपने प्रोडक्ट्स एंड सर्विसेज नूं वाई मीडिया ग्रुप के प्लेटफॉर्म से जरूर करो एडवरटाइज। एडवरटाइजिंग संबंधी ज्यादा जानकारी लिए कॉल करो 416-475-5000 से 416-475-5000 वाई मीडिया ग्रुप का साधा नंबर। वाई मीडिया ग्रुप दोस्तों थोड़े लिए लेके आंदा ऑथेंटिक टाइमली न्यूज अपडेट्स हिंदी पंजाबी उर्दू इंग्लिश के विच GTA, Canada, India, Pakistan and from around the world. This way, you will be able to Y Media Group to all platforms. This is on Girl South Asian Pulse Prime Time, just ahead, Y Media Group, the group editor, Yutvi Jaswal Ji. Like you on the next, at this time, the story behind headlines. For sab to pehlaan jaan lene, mausam da haal. Toronto shahar da haal di kadi da taapmaan 11 degrees Celsius hai, jabki it feels like 9 degrees Celsius. मैक्सिमम टेम्परेचर आज रहेगा 11 डिग्री सेल्सियस जबकि मिनिमम टेम्परेचर दे 1 डिग्री सेल्सियस होने की संभावना जड़ी है वो बनी हुई है एंड फॉर मोस्ट पार्ट ऑफ द डे इट्स गोइंग टू बी पार्टली क्लाउडी प्लीज स्टे होम स्टे सेफ वेदर अपडेट दे मेन स्पॉन्सर्स ने मर्सिडीज बेंज ब्रैम्पटन तो पंकज गुप्ता जी नु जरूर कॉल करो दोस्तों 416-558-6882 ते जेकर तुसी लक्जरी एंड परफॉर्मेंस दे बेहतरीन मेल की गल करो गल मर्सिडीज की होंगी है तो जे तुसी मर्सिडीज की कोई कार खरीदने मन बना रहे हो तो पंकज गुप्ता जी नु संपर्क करो 416-558-6882 ते हर प्रकार के इंश्योरेंस लिए भावे ऑटो होम कमर्शियल सुपरवीजा ट्रैवल लाइफ इंश्योरेंस लिए कॉल तुसी करो इंश्योरेंस टाइगर नु 416-293-9495 सब तो वड्डी खुशखबरी यह है दोस्तों कि बहुत जल्द सब्जी मंडी कैश एंड कैरी की पांचवीं नवी लोकेशन देखने को मिलेगी 9825 चिंकूजी रोड ब्रैम्पटन के विच सो फॉर ऑल योर ग्रोसरी नीड्स जरूर तुसी पहुंचो सब्जी मंडी कैश एंड कैरी। इस दिनाल मैं सदा दिनी हूं वाई मीडिया ग्रुप के ग्रुप एडिटर यतवीर जसपाल जी के वॉन से आके प्रोग्राम के सिलसिले अगे वधाउन। वेलकम टू द शो यतवीर जी।
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
वाई मीडिया ग्रुप वालों तुहाडे सारयां दा बहुत बहुत स्वागत है। बतौर ग्रुप एडिटर मैं युद्धवीर जसवाल तुहाडी खिदमत दे विच हाजिर है और साउथ एशियन पल्स दे अज दे इस प्रोग्राम दे विच हमेशा ही तरह कुछ बड़ियां खबरां तुहाडी खिदमत सांझियां करांगे उस तों बाद कुछ खास खास खबरां दे उत्ते डिटेल एनालिसिस भी पेश कीते जाणगे। सुविना जी की हाल है तुहाडा?
मैं बिल्कुल ठीक ठाक युद्धवीर जी, फीलिंग ब्लेस्ड दैट आई एम स्टिल काउंटेड इन पीपल हु आर अलाइव। हाउ आर यू?
ए बड़ी वधिया तुसी गल कही के स्टिल बीइंग काउंटेड इन पीपल हु आर अलाइव। बिल्कुल सही है जी। देखो जे असी शुक्रिया अदा करना होवे एंड आई नो यू वेरी वेल पर्सनली और वन ऑफ दोज परसन हु ऑलवेज लिव्स इन ग्रैटीट्यूड, जो हमेशा ग्रैटीट्यूड दे विच रहिंदे ने। सो असी बहुत चीज़ां दा शुक्रिया अदा कर सकते हैं इस चंगे वातावरण दे विच रह रहे हैं, साफ हवा, साफ पानी, साफ वातावरण और इन्नी वधिया फैसिलिटीज़ दे विच 24 आवर पावर सप्लाई, 24 आवर पानी है, खाण लई खाणा हैगा, बड़ा कुछ है जी जे असी शुक्रिया अदा करना है एंड इफ वी वॉन्ट टू लुक एट द ब्राइटर साइड। सो थैंक यू फॉर स्टार्टिंग थिंग्स ऑन अ ब्राइटर नोट सुविना जी, मैं कह सकता। बाकी चंगी खबर यह है जी, अज मैं जी साढ़े फीमेल फॉक्स उन्होंने कोई चंगी खबर सुनावा। सुविना जी हाउस दैट?
मैनू तो इंतजार रहूगा हमेशा ही कि तुम चंगी खबर सुना रहे हो तो अज तुम क्या कि वुमेन फोक वास्ते जरूर मैं सुनना चाहूंगी युद्वी जी।
जी बिल्कुल, वैसे प्रताप साहब एज यूजुअल यू नो उन्होंने जेडे प्रताप साहब के वन लाइनर्स ने ना बहुत वधिया ने, हिज वन लाइनर्स आर ऑलवेज वेरी यू नो ह्यूमरस। सो अज उन्होंने कहा जिथे मैं कह रहा सीगा कि जी चंगा पानी है, चंगी हवा मिल रही है, खाना खाण नू मिल रहा है, पर शुक्र करिए असी चाहे कुदरत दा कर लीए, रब दा शुक्र कर लीए, ते ये सारा कुछ है। तो प्रताप साहब ने कहा वाई मीडिया भी हैगा। थैंक यू। प्रताप साहब बहुत शुक्रिया। बिल्कुल जी बिल्कुल, वाई मीडिया भी हाजिर है और जिथे साफ खाना साफ हवा साफ पानी है उथे वाई मीडिया भी तुहाडी खिदमत विच हाजिर है। थैंक यू प्रताप साहब। अच्छा सुनिया जी, मैं गल कर रहा सीगा कि चंगी खबर असी रोज वादा कीता होया अपने लिसनर्स दे नाल दर्शकों दे नाल कि जिहड़ा चंगा असी कोई ना कोई खबर जरूर शुरुआत करिए। सो जिहड़ी ओपनिंग कीती जा रही है जल्दी ही उहदे विच मैं ये दसना चाह रहा सीगा कि उहदे विच जिहड़ी फर्ज कर लो कि यू हैव अ डोर एंट्रेंस टू द रोड, तो तुसी कर्ब साइड पिकअप वास्ते रिटेल शॉप्स जिहड़ियां ने ओह भी हुण अगले मंडे तो जिहड़ियां खुलन जा रही हैं। सो विच इज़ गुड सुविना जी। यू नो वट, मैनी ऑफ आर फीमेल फॉक्स ऑबवियसली उन्हां नूं थोड़ा होएगा कि चलो थोड़ी शॉपिंग वगैरह शुरू कर लईए, एंड ग्रॉसरी शॉपिंग ऑफकोर्स तुसी अंदर जाके कर सकते हो, पर पहलां जिहड़ी गार्डनिंग और नर्सरी सीगियां उन्हां नूं पहलां सिर्फ कर्बसाइड पिकअप की इजाजत सी, हुण इस वीकेंड तो बाद अंदर जाके भी तुसी देख सकते हो। आई एम श्योर दिल बी मैनी पीपल जो जाके अंदर जाके देखना चाहणगे कि जी हाँ जी दसो किस तरह है नर्सरीज है गार्डन जिहड़े गार्डन हाउसेज ने, प्लस हार्डवेयर स्टोर्स भी खुलन जा रहे हैं। वट नाउ वट डज दैट मीन के कनेडियन टायर हो गया ये सारे जिहड़े स्टोर्स ने ये भी खुल जाएंगे, सो यू कैन ऑब्वियसली गो इनसाइड द कनेडियन टायर एज वैल एंड यू नो शॉपिंग वगैरह थोड़ा उत्थे कर सकते हैगे विच विल बी नाइस। की कहोगे सुविना जी?
इट्स ऑलवेज अ वेलकम चेंज विजन आले, मेनू लगता थोड़ा साइकोलॉजिकली भी लोगों को हुण इस गल का एहसास होगा कि हुण ज्यादा जिहड़ा डर सी उस तों असीं बाहर निकल आए हैं, एक बहुत भयानक फेज च असीं उभर रहे हैं, प्रिकॉशन जरूर लैन। बाकी जिहड़े शॉपिंग नूं इन्ना ज्यादा मिस कर रहे सी ऑल दीज मंथ्स, उन्हां वास्ते काफी ही चंगी खबर है
जी। इतने मैं सुविना जी एक गल जरूर करना चाहांगा कि एज मच एज यू नो यू राइट कि एक साइकोलॉजिकल असर भी जरूर पाएगा कि नाउ थिंग्स आर ओपनिंग सारा कुछ ठीक हो रहा है विच इज गुड यू नो फॉर मैनी पीपल, लेकिन दूसरा असी थोड़ा जा कॉशन भी जरूर करांगे कि जिस तेजी दे नाल हुण सारा कुछ खुल रहा है, क्योंकि मैनूं लग रहा है जो चीज़ां हुण हो रही ने मिड मे दे विच ही सारा कुछ खुलन लग पिया, मेरा अंदाजा सीगा कि फोर्थ वीक ऑफ मे दे विच होएगा और जून दे विच ज्यादा फास्ट चीज़ां खुलन गया। बट जे हफ्ता दो हफ्ता पहला खुल रहा है चंगी गल है, असी इहदा स्वागत करते हैं कि कल मैं ओंटेरियो के प्रीमियर साढ़े डग फोर्ड साहब नूं भी सुन रहा सीगा, उन्होंने भी यही कहा कि उन्हां दी एक्सपेक्ट मतलब कि सरकार भी थोड़ा जा हैरान है कि उन्हां दी एक्सपेक्टेशन तो जल्दी ही लॉकडाउन और यह सारा कुछ खुलन लग पिया। सो चंगी गल है, लेकिन मैं ये भी जरूर नाल कहांगा कि असी हुण जे असी जिहड़ा चंगा काम कीता है जिहदी वजह दे नाल के ये नंबर्स थोड़े जे फ्लैट होए ने, हजे फ्लैटन कीता कर्व असी बहुत ज़्यादा थले नहीं कीता कर्व नूं, सो असी जे इहनूं कर्व नूं फ्लैटन रखना है और इहनूं कर्व नूं थले लैके जाना है तो उहदे विच मैं जरूर कहांगा कि असी थोड़ा जिहा ख्याल रखिए, ये ना होए कि जिस तरह हुण असी देखो आ हुण कनेडियन टायर भी खुल जाना, असी लाइनअप लगा दीए कनेडियन टायर दे उत्ते जाके असी फिजिकल डिस्टेंसिंग ना मेनटेन करिए, नर्सरीज दे विच अंदर जाके प्लांट्स वगैरह खरीद सकते हो, यह ना हो असी उत्थे खराबी करिए। सो जिदा असी ग्रोसरी स्टोर दे विच जा रहे हैं ध्यान दे नाल रख रहे हैं असी ग्रोसरी स्टोर दे विच, कुछ लोग उत्थे भी थोड़ा जा नहीं ध्यान रख रहे उत्थे भी रखिए असी, सो जिथे भी जाना है यह हुण बड़े सारे रिटेल स्टोर खुलन लग पे ने, सो जे तुसी रिटेल स्टोर ते भी जाना है हालांकि if you have your entrance towards the road and it's only allowed for now curbside pickups, but I'm sure jaldi tusi andar bhi jana shuru kar doge, so thoda ja si bas ehtiyat rakhiye te mere khayal de naal then we will get past this thing. ਗੱਲਬਾਤ ਸਾਡੀ ਤੁਹਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਔਰ ਅਸ਼ਵਿਨਾ ਜੀ ਹੈਡਲਾਈਨਸ ਦਾ ਵੀ ਸਮਾਂ ਹੋ ਗਿਆ, ਲੇਕਿਨ ਹੈਡਲਾਈਨਸ ਤੋਂ ਪਹਿਲਾਂ ਅਸੀਂ ਸਵਾਗਤ ਕਰਨਾ ਚਾਹੁੰਦੇ ਹੈਗੇ ਹਾਂ ਸੌਰਭ ਰਤਨ ਜੀ ਦਾ। ਸੌਰਭ ਜੀ ਵੈਲਕਮ ਸਰ, ਹਾਊ ਆਰ ਯੂ?
ਥੈਂਕ ਯੂ ਯੁਧਵੀਰ ਜੀ, ਥੈਂਕ ਯੂ ਵੈਰੀ ਮਚ ਸਰ ਫਾਰ ਬੀਇੰਗ ਮੀ ਔਨ ਦ ਏਅਰ।
You are very welcome. और असी सौरभ जी मैं तुहानू पुछना चाहांगा कि तुहाडी हमेशा बड़ी वधिया वैल्यूएबल सजेशन हुंदी है इन टर्म्स ऑफ फाइनैशियल प्लैनिंग। अज लोग इस स्थिति च खड़े ने कि वह कह रहे हैं कि ठीक है साड़ी जिहड़ी फाइनैशियल प्लैनिंग है वह जिन्हें लोगों ने वधिया कीती है वह कहिंदे वी आर ओके। मैं कल देख रहा सीगा कि तकरीबन 10% लोगों ने अपनी मॉर्गेज डेफर कीती है, ਠੀਕ ਹੈ। ਤੋ ਮੇਰੇ ਖਿਆਲ ਦੇ ਨਾਲ ਜਿਹੜੇ ਲੋਕ ਠੀਕ ਨੇ, ਇਹਦਾ ਮਤਲਬ ਮੈਨੂੰ ਤੇ ਬੜੀ ਇਹਦੇ ਵਿੱਚ ਆਈ ਸੋ ਲੋਟ ਆਫ ਰੈਜ਼ਿਲੀਅੰਸ ਇਨ ਕੈਨੇਡੀਅਨਸ ਦੈਟ ਵੇ ਕਿ 90% ਨੇ ਆਪਣੀ ਮੋਰਗੇਜ ਐਜ਼ ਵੀ ਸਪੀਕ, ਹਾਂ ਹੁਣ ਇਸ ਮਹੀਨੇ ਕੋਈ ਹੋਰ ਕਰ ਦੇਣ, ਮੇ ਦੇ ਵਿੱਚ ਕੋਈ ਜੂਨ 'ਚ ਕਰ ਦੇਣ, ਕੋਈ ਜੁਲਾਈ 'ਚ ਕਰ ਦੇਣ, ਉਹ ਇੱਕ ਅਲੱਗ ਚੀਜ਼ ਹੈਗੀ ਹੈ। ਬਟ ਐਜ਼ ਵੀ ਸਪੀਕ ਸਿਰਫ 10% ਲੋਕਾਂ ਨੇ ਆਪਣੀ ਮੋਰਗੇਜ ਡੈਫਰ ਕੀਤੀ ਹੈ, ਬਾਕੀ 90% ਨੇ ਆਪਣਾ ਠੀਕ ਰੱਖਿਆ, ਵਿਚ ਇਜ਼ ਓਕੇ। ਲੇਕਿਨ ਲੋਕਾਂ ਦੀਆਂ ਨੌਕਰੀਆਂ ਵੀ ਜਾ ਰਹੀਆਂ, ਦਿੱਕਤਾਂ ਵੀ ਆ ਰਹੀਆਂ ਨੇ। ਫਾਈਨੈਂਸ਼ੀਅਲ ਪਲੈਨਿੰਗ ਦੇ ਆਸਪੈਕਟ ਤੋਂ ਤੁਹਾਡੇ ਕੀ ਕਮੈਂਟਸ ਹੋਣਗੇ ਓਵਰਆਲ ਸਥਿਤੀ, ਕਿਉਂਕਿ ਤੁਸੀਂ ਰੋਜ਼ ਲੋਕਾਂ ਦੇ ਨਾਲ ਮਿਲ ਜੁਲ ਰਹੇ ਹੋ ਸਰ?
ਦੇਖੋ ਯੁਧਵੀਰ ਜੀ, ਜਿਹੜੇ ਹੈ ਨਾ ਲਾਈਫ ਦੇ ਜਿਹੜੇ ਬੇਸਿਕਸ ਹੁੰਦੇ ਨੇ ਉਹ ਕਦੀ ਚੇਂਜ ਨਹੀਂ ਹੁੰਦੇ। ਉਹ ਬੇਸਿਕਸ ਜਿਹੜੇ ਹੈਗੇ ਨੇ ਉਹ ਬੜੇ ਇੰਪੋਰਟੈਂਟ ਹੈਗੇ ਨੇ ਸਾਨੂੰ ਡਾਇਰੈਕਸ਼ਨ ਦੇਣ ਲਈ, ਸਾਡੇ ਥੋਟਸ ਨੂੰ, ਸਾਡੇ ਪਲੈਨਿੰਗ ਨੂੰ ਡਾਇਰੈਕਸ਼ਨ ਦੇਣ ਲਈ, ਜਾਂ ਮੈਂ ਕਹਾਂਗਾ ਕਿ ਓਬਜੈਕਟਿਵ ਸੈੱਟ ਕਰਨ ਦੇ ਲਈ। ਤੁਸੀਂ ਬਿਲਕੁਲ ਠੀਕ ਕਿਹਾ, 2008 ਦਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਸੀ, ਜਦੋਂ ਜੋਬ ਲੋਸ ਚਰਮ ਸੀਮਾ ਤੇ ਸੀ, ਅਨਇੰਪਲਾਇਮੈਂਟ, ਇਕਨੋਮੀਜ਼ ਜਿਹੜੀਆਂ ਹੈਗੀਆਂ ਨੇ, ਬਿਜ਼ਨਸ ਇਜ਼ ਆਊਟ ਆਫ ਬਿਜ਼ਨਸ ਹੋ ਗਏ ਸੀਗੇ, ਉਹਦੇ ਵਿੱਚ ਹੁੰਦੇ 'ਚ ਫਰਕ ਇਹ ਹੈ ਪੈਂਡੈਮਿਕ ਦੇ ਵਿੱਚ, ਜਦੋਂ ਕਿ ਹੁਣ ਵੀ ਲੋਕਡਾਊਨ ਹੋ ਗਿਆ, ਪੂਰੀ ਫੈਕਟਰੀਜ਼ ਬੰਦ ਨੇ, ਕਿੰਨੇ ਬਿਜ਼ਨਸ ਬੰਦ ਨੇ, ਉਸ ਵੇਲੇ ਗੌਰਮੈਂਟਸ ਨੇ ਲਿਕੁਇਡਿਟੀ ਨਹੀਂ ਪਾਈ ਸੀ ਮਾਰਕੀਟ ਦੇ ਵਿੱਚ। ਧਿਆਨ ਦੇਣ ਜੋ ਗੱਲ ਇਹ ਹੈਗੀ ਹੈ ਕਿ ਜਿਹੜੇ ਜਿਹੜੇ ਪੈਸੇ ਗੌਰਮੈਂਟ ਨੇ ਵੰਡੇ ਹੈਗੇ ਆ ਆਲ ਓਵਰ ਦਾ ਵਰਲਡ, ਚਾਹੇ ਉਹ ਇੰਡੀਵਿਜੁਅਲਸ ਨੂੰ ਆ ਸਪੋਰਟ ਕਰਨ ਲਈ, ਬਿਜ਼ਨਸਿਸ ਨੂੰ ਹੈਗੇ ਨੇ, ਮੈਨੂਫੈਕਚਰਿੰਗ, ਐਗਰੀਕਲਚਰ ਸੈਕਟਰ ਐਕਸੈਟਰਾ ਐਕਸੈਟਰਾ, ਉਸ ਚੀਜ਼ ਨੇ ਇਸ ਟਾਈਮ ਦੇ ਉੱਪਰ ਕੈਨੇਡੀਅਨਸ ਨੂੰ ਕਾਫੀ ਹੱਦ ਤੱਕ ਇੱਕ ਸਪੋਰਟਿਵ ਐਲੀਮੈਂਟ ਦਿੱਤਾ ਹੈਗਾ, ਪਹਿਲੀ ਗੱਲ। ਦੂਸਰੀ ਗੱਲ, ਜਿਹੜਾ ਡੈਟ ਐਕਸਪੋਜ਼ਰ ਹੈਗਾ ਹੈ ਉਹ ਕੈਨੇਡਾ ਦੇ ਵਿੱਚ ਇਹ ਨਹੀਂ ਹੈਗਾ ਕਿ ਹੋਲ ਕੈਨੇਡੀਅਨ ਪਾਪੂਲੇਸ਼ਨ ਇਜ਼ ਐਕਸਪੋਜ਼ ਟੂ ਸਿਮਿਲਰ ਕਾਇੰਡ ਆਫ ਡੈਟ, ਜਿਵੇਂ ਰੀਅਲ ਅਸਟੇਟ ਦਾ ਡੈਟ ਹੈ, ਲੈਵਰੇਜ ਡੈਟ ਹੈਗਾ, ਸਟਾਕ ਮਾਰਕੀਟ ਦਾ ਲੈਵਰੇਜ ਡੈਟ ਹੈਗਾ, ਐਕਸੈਟਰਾ ਐਕਸੈਟਰਾ। ਨੋ, ਇਟ ਇਜ਼ ਨੋਟ ਯੂਨੀਫਾਰਮ। ਸੋ ਇਹ ਜਿਹੜਾ ਹੈਗਾ ਇਹ ਕੁਛ ਪਰਸੈਂਟੇਜ ਦੇ ਵਿੱਚ ਹੀ ਹੈਗਾ। ਤੀਸਰੀ ਗੱਲ ਇਹ ਹੈਗੀ ਹੈ ਕਿ ਹਜੇ ਆਸ਼ਾ ਦੀ ਕਿਰਨ ਜਿਹੜੀ ਹੈਗੀ ਹੈ ਉਹ ਬਰਕਰਾਰ ਹੈ। ਮੀਨਸ ਕਿ ਇਹ ਇੰਟਰਸਟਿੰਗ ਹੋਏਗਾ ਦੇਖਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਟ ਪਰਸੈਂਟੇਜ ਆਫ ਪੀਪਲ ਵਿਲ ਏਬਲ ਟੂ ਜੁਆਇਨ ਦੇਅਰ ਜੋਬਸ ਇਮੀਡੀਏਟਲੀ, ਵੱਟ ਪਰਸੈਂਟੇਜ ਆਫ ਪੀਪਲ ਵਿਲ ਐਕਚੁਲੀ ਬੀ ਅਪਲਾਈਂਗ ਫਾਰ ਔਰ ਸਟੇਇੰਗ ਲੌਂਗਰ ਟਾਈਮ ਡਿਊ ਟੂ ਲੇ ਆਫ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਇੰਪੈਕਟ ਪਾਉਣਗੀਆਂ, ਕਿਉਂਕਿ ਕਿਸ ਤਰ੍ਹਾਂ ਦੇ ਨਾਲ ਇਕੋਨਮੀਜ਼ ਖੁੱਲਦੀਆਂ ਨੇ, ਮਾਰਕੀਟਸ ਖੁੱਲਦੀਆਂ ਨੇ, ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਬਿਜ਼ਨਸ ਜਿਹੜਾ ਹੈਗਾ ਬੈਕ ਟੂ ਬੇਸਿਕਸ ਆਉਂਦਾ ਹੈਗਾ, ਇਹ ਬੜਾ ਇੰਪੋਰਟੈਂਟ ਹੋਏਗਾ। ਸੋ ਉੱਥੇ ਅਗਰ ਆਪਾਂ ਇੰਡੀਵਿਜੁਅਲ ਲੈਵਲ ਤੇ ਗੱਲ ਕਰੀਏ ਕਿ ਫਿਸਕਲ ਡਿਸਿਪਲਿਨ ਜਿਹੜਾ ਹੈਗਾ ਸਾਡਾ, ਜਿਹੜੀ ਬਜਟਿੰਗ ਹੈਗੀ ਹੈ, ਉਹ ਸਾਡੀ ਕੋਰ ਹੈ, ਉਹ ਸਾਡੇ ਕੋਰ 'ਚ ਹੈ, ਔਰ ਇਨਵੈਸਟਮੈਂਟ ਜਿਹੜੀ ਹੈਗੀ ਹੈ ਉਹ ਸਾਡੀ ਨੀਡ ਹੈ। ਕਿਉਂਕਿ ਕੈਨੇਡੀਅਨ ਗੌਰਮੈਂਟ, ਅਗਰ ਆਪਾਂ ਕੈਨੇਡਾ 'ਚ ਰਹਿੰਦੇ, ਆਪਾਂ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਪੈਨਸ਼ਨ ਪਲਾਨ ਅਤੇ ਓਲਡ ਏਜ ਸਿਕਿਉਰਿਟੀ, ਇਹ ਦੋ ਜਿਹੜੇ ਹੈਗੇ ਨੇ ਸਾਡੇ ਸਟਰੋਂਗ ਪਿੱਲਰ ਹੈਗੇ ਨੇ, ਸਤੰਭ ਨੇ, ਜਿਨ੍ਹਾਂ ਨੇ ਸਾਨੂੰ ਰਿਟਾਇਰਮੈਂਟ ਦੇ ਟਾਈਮ ਜਿਹੜੀ ਹੈਗੀ ਹੈ ਸਪੋਰਟ ਦੇਣੀ ਹੈ। ਲੇਕਿਨ ਕਿੰਨੀ ਹੈ? $1,148 ਦੇ ਕਰੀਬ ਅਪਰੋਕਸੀਮੇਟਲੀ ਜਿਹੜੀ ਹੈਗੀ ਹੈ ਫੁੱਲ CPP ਪੈਨਸ਼ਨ ਹੈ, $608 ਦੇ ਕਰੀਬ ਜਿਹੜੀ ਹੈਗੀ ਓਲਡ ਏਜ ਸਿਕਿਉਰਿਟੀ ਪੈਨਸ਼ਨ ਹੈ, ਅਤੇ ਇਸ ਵੇਲੇ 50% ਕੈਨੇਡੀਅਨ ਹੀ ਫੁੱਲ ਪੈਨਸ਼ਨ ਲੈ ਰਹੇ ਨੇ, 50% ਕੈਨੇਡੀਅਨ, 50% ਜਾਂ ਉਸ ਤੋਂ ਘੱਟ ਪੈਨਸ਼ਨ ਇਸ ਵੇਲੇ ਲੈ ਰਹੇ ਹੈਗੇ। ਹੁਣ ਮੁੱਦਾ ਇਹ ਹੈ, ਜਿਹੜੇ ਲੋਕ ਰਿਟਾਇਰਡ ਨੇ ਉਹਨਾਂ ਦੇ ਕੋਲ ਹੁਣ ਡਿਫਾਈਨਡ ਬੈਨੀਫਿਟ ਪੈਨਸ਼ਨ ਪਲਾਨ ਨਹੀਂ ਹੈ। ਇਹ ਵੀ ਮੈਂ ਐਗਜ਼ਾਮਪਲ ਦੇ ਦੇਣਾ, ਅਗਰ ਕੋਈ ਲਿਸਨਰ ਆਪਣਾ ਫੈਡਰਲ ਗੌਰਮੈਂਟ ਦੀ ਜੋਬ ਦੇ ਵਿੱਚ ਹੈਗਾ ਔਰ ਉਹਦੀ ਸੈਲਰੀ ਤਕਰੀਬਨ $1,05,640 ਹੈ, ਬੜੀ ਮੈਂ ਪ੍ਰਿਸਾਈਜ਼ਲੀ ਲੈ ਰਹੀ, ਮੇਰੇ ਨੰਬਰ ਦਿਮਾਗ 'ਚ ਆ ਗਿਆ ਕਿਉਂਕਿ ਮੇਰੇ ਕਲਾਇੰਟ ਹੈਗੇ ਨੇ, ਔਰ ਅਗਰ ਉਹਨਾਂ ਦੀ ਆਪਾਂ ਜਿਹੜੀ ਪੈਨਸ਼ਨ ਪਲਾਨ ਦੇਖੀਏ ਕਿ 30 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਰਫਲੀ ਉਹ ਜਿਹੜੇ ਹੈਗੇ ਹੈ $5,934 ਪੈਨਸ਼ਨ ਦੇ ਨਾਲ ਰਿਟਾਇਰ ਹੋਣਗੇ ਮੰਥਲੀ, ਤੇ $1,000 ਦਾ ਉਹਨਾਂ ਨੂੰ ਤਕਰੀਬਨ $1,068 ਬ੍ਰਿਜਿੰਗ ਬੈਨੀਫਿਟ ਮਿਲੇਗਾ। ਹੁਣ ਕਿਹੜੇ ਲੋਕ ਨੇ ਜਿਨ੍ਹਾਂ ਨੇ ਇੰਨੀ ਸੇਵਿੰਗ ਕੀਤੀ ਆ ਕਿ ਉਹ ਕੰਸਿਸਟੈਂਟਲੀ ਡਿਸਿਪਲਿਨਡ ਵੇ ਦੇ ਨਾਲ $6,000 ਦੀ ਇਨਕਮ ਆਪਣੇ ਐਸੈਟਸ ਜਾਂ ਵੈਲਥ ਉਹਨਾਂ ਨੇ ਜਿਹੜੀ ਬਿਲਡ ਕੀਤੀ ਆ ਪ੍ਰੀ ਰਿਟਾਇਰਮੈਂਟ ਟਾਈਮ ਦੇ ਵਿੱਚ ਉਸ ਤੋਂ ਕੱਢ ਪਾਉਣਗੇ? $6,000 ਦੀ ਇਨਕਮ ਲੈਣ ਦੇ ਲਈ ਤੁਹਾਡਾ ਐਸੈਟ ਦਾ ਬੇਸ ਕਿੰਨਾ ਹੋਣਾ ਚਾਹੀਦਾ? ਉਹ ਕਿਸ ਰੇਟ ਆਫ ਰਿਟਰਨ ਤੇ ਉਹਦੀ ਜਿਹੜੀ ਹੈਗੀ ਆ ਕੈਪੀਟਲ ਪ੍ਰਿਜ਼ਰਵੇਸ਼ਨ, ਉਹਦੀ ਇਨਵੈਸਟਮੈਂਟ, ਉਹ ਕਿਹੜੇ ਐਸੈਟ 'ਚ ਹੋਏਗੀ? ਇਹ ਬਹੁਤ ਜ਼ਿਆਦਾ ਇੰਪੋਰਟੈਂਟ ਗੱਲਾਂ ਨੇ ਜਿਨ੍ਹਾਂ ਦੀ ਪਲੈਨਿੰਗ ਨਾ ਹੋਣ ਕਰਕੇ ਕੈਨੇਡੀਅਨ ਰਿਟਾਇਰਮੈਂਟ ਜਾਂ ਕੈਨੇਡੀਅਨ ਰਿਟਾਇਰੀਜ਼ ਜਿਹੜੇ ਹੈਗੇ ਨੇ ਪਿਛਲੇ 2 ਡਿਕੇਡ ਤੋਂ ਸਫ਼ਰ ਕਰ ਰਹੇ ਨੇ, ਐਂਡ ਮੀਡੀਆ ਇਜ਼ ਫੁੱਲ ਆਫ ਆਲ ਦੀਜ਼ ਨਿਊਜ਼। ਲੇਕਿਨ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਮੀਡੀਆ ਜਿਹੜਾ ਹੈਗਾ ਉਹ ਸਲਿਊਸ਼ਨਸ ਵੱਲ ਨੂੰ ਜਾਂ ਇਸ ਗੱਲ ਵੱਲ ਨੂੰ ਕਿਉਂ ਨਹੀਂ ਵੱਧਦਾ ਪਿਆ ਕਿ ਹਾਊ ਐਂਡ ਵਾਈ ਵੀ ਸ਼ੁੱਡ ਇਨਕਾਰਪੋਰੇਟ ਦੋਜ਼ ਚੇਂਜਿਸ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ, ਇਸ ਦੀ ਗੱਲ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਕਿਹੜੀਆਂ ਚੇਂਜਿਸ ਲੈਣੀਆਂ ਚਾਹੀਦੀਆਂ। ਇਨਵੈਸਟਮੈਂਟ ਔਰ ਸੇਵਿੰਗ ਇਜ਼ ਅਟਮੋਸਟ ਇੰਪੋਰਟੈਂਟ, ਕਿਉਂਕਿ ਸਾਡੇ ਕੋਲ ਹੋਰ ਸਾਧਨ ਨਹੀਂ ਹੈ, ਜ਼ਿਆਦਾਤਰ ਕੈਨੇਡੀਅਨ ਕੋਈ ਪੈਨਸ਼ਨ ਪਲਾਨ ਨਹੀਂ ਹੈ। ਸੋ ਗੌਰਮੈਂਟ ਦੇ ਬੈਨੀਫਿਟਸ ਤੋਂ ਇਲਾਵਾ ਸਾਨੂੰ ਆਪਣੇ ਹੀ ਵੈਲਥ ਬਿਲਡਿੰਗ ਕਰਨੀ ਪੈਣੀ ਹੈ, ਆਪਣੇ ਹੀ ਐਸੈਟ ਕ੍ਰੀਏਸ਼ਨ ਕਰਨੀ ਪੈਣੀ ਹੈ, ਔਰ ਉਹ ਵੀ ਡਾਇਵਰਸੀਫਾਈਡ, ਨਾਟ ਇਨ ਵਨ ਫੀਲਡ। ਨੋ ਨੋ ਨੋ, ਜੇ ਤੁਸੀਂ ਇੱਕ ਸੈਕਟਰ ਦੀ ਹੀ ਐਕਸਪੀਰੀਅੰਸ ਲੈ ਕੇ ਚੱਲੇ ਤੇ ਤੁਸੀਂ ਮਾਰ ਖਾ ਜਾਓਗੇ। ਕਿਉਂਕਿ ਫੋਰ ਐਗਜ਼ਾਮਪਲ, ਮੈਂ ਅਗਰ 10 ਰੀਅਲ ਇਸਟੇਟ ਆਪਣੇ ਐਸੈਟ ਇਕੱਠੇ ਕਰ ਲਏ, ਮੇਰੇ ਕੋਲ ਘਰ ਹੈ, ਮੈਂ 20 ਸਾਲਾਂ ਦੇ ਵਿੱਚ ਉਹਨਾਂ ਨੂੰ ਪੇ ਆਫ ਕਰ ਲਿਆ, ਹੁਣ ਉਹ ਮੇਰੇ ਕੋਲ ਨੇ, ਮੇਰੀ ਉਮਰ 70 ਸਾਲ ਦੀ ਹੋ ਗਈ ਹੈ, 60-65 ਸਾਲ ਤੱਕ ਮੈਂ ਵਧੀਆ ਕੰਮ ਕਰ ਲਿਆ, ਤੇ ਹੁਣ ਜਦੋਂ ਮੈਂ ਉਹਨਾਂ ਨੂੰ ਰਿਟਾਇਰ ਹੋਣਾ, ਬੱਚੇ ਮੇਰੀ ਹੈਲਪ ਨਹੀਂ ਕਰ ਰਹੇ, ਉਹ ਕਹਿੰਦੇ ਡੈਡ ਵੀ ਆਰ ਨੋਟ ਇੰਟਰਸਟਿਡ, ਵੀ ਆਰ ਬਿਜ਼ੀ, ਵੀ ਆਰ ਡਾਊਨ ਟਾਊਨ, ਅਸੀਂ ਉੱਥੇ ਕੈਲਗਰੀ ਆ, ਕੋਈ ਕਿਤੇ ਆ, ਸਾਡੇ ਕੋਲ ਇੰਨਾ ਨਾ ਟਾਈਮ ਹੈ ਨਾ ਸਾਨੂੰ ਜ਼ਰੂਰਤ ਹੈ, ਵੀ ਵਾਂਟ ਟੂ ਕੰਟੀਨਿਊ ਅਵਰ ਕਰੀਅਰ ਓਵਰ ਦੇਅਰ, ਸੋ ਕੀ ਹੋਏਗਾ? ਸੋ ਇਫ ਯੂ ਸੈਲ ਦੋਜ਼ ਪ੍ਰੋਪਰਟੀਜ਼ ਐਂਡ ਪੁੱਟ ਯੂਅਰ ਮਨੀ ਇਨ ਟੂ ਜੀ ਆਈ ਸੀ, ਵੁੱਡ ਯੂ ਏਬਲ ਟੂ ਟੇਕ ਕੇਅਰ ਆਫ ਯੂਅਰ ਲਾਈਫ ਸਟਾਈਲ ਐਕਸਪੈਂਸਿਸ ਵਿਦ ਇਨਫਲੇਸ਼ਨ? ਨੋ। ਇਹ ਇਸ ਕਰਕੇ ਇਹ ਗੱਲ ਡਰਨ ਵਾਲੀ ਨਹੀਂ ਹੈ, ਇਹ ਸਮਝਣ ਵਾਲੀ ਹੈ ਕਿ ਸਾਨੂੰ ਡਾਇਵਰਸੀਫਾਈਡ ਹੋ ਕੇ ਚੱਲਣਾ ਚਾਹੀਦਾ, ਸਾਨੂੰ ਆਪਣੇ ਐਸੈਟਸ ਨੂੰ, ਸਾਨੂੰ ਆਪਣੀ ਵੈਲਥ ਕ੍ਰੀਏਸ਼ਨ ਨੂੰ ਪ੍ਰਾਇਮਰੀ ਟਾਰਗੇਟ ਮੰਨ ਕੇ ਚੱਲਣਾ ਚਾਹੀਦਾ। ਸੇਵ ਫਸਟ ਇਨਵੈਸਟ ਲੇਟਰ, ਇਨਵੈਸਟ ਐਸੇ ਐਸੈਟਸ ਦੇ ਵਿੱਚ ਕਰਨਾ ਹੈ ਜਿੱਥੇ ਸਾਨੂੰ ਇਨਫਲੇਸ਼ਨ ਤੋਂ 3-4 ਟਾਈਮ ਜ਼ਿਆਦਾ ਰਿਟਰਨ ਆਉਣੀ ਚਾਹੀਦੀ ਹੈ ਐਜ਼ ਅ ਮਿਡਲ ਕਲਾਸ। ਹੁਣ ਜਿਹੜੇ ਲੋਕਾਂ ਨੇ ਪੈਸਾ ਜੀ ਆਈ ਸੀ 'ਚ ਰੱਖਿਆ 2%, 2.5%, ਉਹ ਐਕਚੁਅਲ ਦੇ ਵਿੱਚ ਲੂਜ਼ ਕਰ ਰਿਹਾ ਪੈਸਾ, ਪਰ ਨਹੀਂ ਸਮਝਦੇ ਲੋਕ। ਜਿਹੜੇ ਲੋਕਾਂ ਨੇ ਪਿਛਲੇ ਡਿਕੇਡ ਦੇ ਵਿੱਚ ਡਬਲ ਡਿਜਿਟ ਰਿਟਰਨ ਨਹੀਂ ਬਣਾਈ, ਹੁਣ ਵੱਡੇ ਵੱਡੇ ਬੈਂਕਸ ਦੇ ਵਿੱਚ ਪੈਸੇ ਪਏ ਨੇ। ਮੈਂ ਇੱਥੇ ਇੰਪੋਰਟੈਂਟ, ਮੇਰਾ ਇੰਪੋਰਟੈਂਟ ਹੈ ਗੱਲ ਕਹਿਣਾ, ਮੇਰੇ ਕੋਲ ਰੋਜ਼ਾਨਾ ਦੀ ਤਾਦਾਦ 'ਚ ਬੰਦੇ ਆਉਂਦੇ ਨੇ ਕਿ ਭਾਜੀ ਵੀ ਲਾਸਟ 10 ਸਾਲ ਦੇ ਵਿੱਚ ਅਸੀਂ 4% ਜਾਂ 3% ਬਣਾਇਆ, ਸਾਡੇ ਆਹ ਫੰਡਸ ਨੇ, ਜਾਂ ਅਸੀਂ ਆਹ ਫਲਾਨੇ ਬੈਂਕ ਦੇ ਵਿੱਚ ਆ। ਤੇ ਮੈਂ ਕਿਹਾ ਤੁਸੀਂ ਫਲਾਨੇ ਬੈਂਕ ਦੇ ਵਿੱਚ ਹੋ ਤੇ ਤੁਸੀਂ ਫਲਾਨੀ ਜਗ੍ਹਾ ਤੇ ਹੋਰ ਟਰਾਈ ਕਿਉਂ ਨਹੀਂ ਕੀਤਾ, ਜਾਂ ਤੁਸੀਂ ਇਹਨੂੰ ਇਨਵੈਸਟੀਗੇਟ ਕਰਨ ਦੀ ਜਾਂ ਇਹਨੂੰ ਆਪਣੀ ਐਜੂਕੇਸ਼ਨ ਨੂੰ ਵਧਾਉਣ ਲਈ ਜਾਂ ਟਰਾਈ ਕਿਉਂ ਨਹੀਂ ਕੀਤਾ? ਉਹ ਕਹਿੰਦੇ ਵੀ ਥੋਟ ਦਿਸ ਇਜ਼ ਦ ਐਂਡ ਆਫ ਦਾ ਰੋਡ। ਨੋ, ਦਿਸ ਇਜ਼ ਨੋਟ ਐਂਡ ਆਫ ਦਾ ਰੋਡ, ਕਿਉਂਕਿ ਜੇ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਪੈਸੇ ਨਹੀਂ ਬਣਾ ਸਕੇ ਤੇ ਅਗਲੇ ਹੁਣ ਆਹ ਵਾਲੇ ਟਾਈਮ ਦੇ ਵਿੱਚ ਉਹੀ ਲੋਕ ਸੁਖੀ ਨੇ ਜਾਂ ਉਹੀ ਲੋਕ ਸੌਖੇ ਨੇ ਜਿਨ੍ਹਾਂ ਨੇ ਪਹਿਲਾਂ ਰਿਟਰਨ ਅੱਛੀ ਅਰਜਿਤ ਕੀਤੀ ਸੀ। ਜਿਹੜੇ ਪਹਿਲਾਂ ਵੀ 4% ਦੇ ਬੈਠੇ ਨੇ ਉਹ ਮਾਈਨਸ ਦੇ ਵਿੱਚ ਨੇ। ਸੋ ਇਸ ਕਰਕੇ ਇਹ ਇੱਕ ਯੂਨੀਵਰਸਲ ਫਿਨੋਮੇਨਾ ਨਹੀਂ ਹੈਗਾ ਪੈਸਾ ਬਣਾਉਣਾ, ਇਹਦੇ 'ਤੇ ਬੜਾ ਤਸ਼ੱਦਦ ਹੈ, ਬੜੀ ਐਜੂਕੇਸ਼ਨ ਚਾਹੀਦੀ ਹੈ, ਰਿਸਰਚ ਚਾਹੀਦੀ ਹੈ, ਔਰ ਤੁਹਾਨੂੰ ਪੈਸ਼ਨੇਟ ਹੋ ਕੇ ਕੰਮ ਕਰਨਾ ਪੈਂਦਾ। ਇਸੇ ਕਰਕੇ ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਪਲੈਨਰ ਜਿਹੜੇ ਹੈਗੇ ਨੇ ਉਹ ਇੰਪੋਰਟੈਂਟ ਨੇ, ਪਰ ਦੁਖਦਾਈ ਗੱਲ ਇਹ ਹੈਗੀ ਹੈ ਕਿ ਸਮਟਾਈਮਸ ਵੀ ਐਜ਼ ਅ ਇੰਡਸਟਰੀ ਆਰ ਆਲਸੋ ਫੇਲਿੰਗ ਆਰ ਕਲਾਇੰਟਸ। ਇਹ ਗੱਲ ਸਾਨੂੰ ਕਹਿਣੀ ਪਏਗੀ, ਮੈਨੂੰ ਕਹਿਣੀ ਪਏਗੀ। ਸੋ ਵੀ ਸ਼ੁੱਡ ਰਾਦਰ ਐਕਟ ਮੋਰ ਸਵਿਫਟਲੀ ਐਂਡ ਮੋਰ ਅਗਰੈਸਿਵਲੀ, ਨਹੀਂ ਐਕਟਿਵਲੀ, ਟੂਵਰਡ ਮੇਕਿੰਗ ਗੁੱਡ ਮਨੀ ਫਾਰ ਆਰ ਕਲਾਇੰਟਸ, ਸੋ ਦੈਟ ਵੀ ਕੈਨ ਜਸਟੀਫਾਈ ਆਰ ਪੋਜੀਸ਼ਨ ਐਜ਼ ਵੈਲ ਐਜ਼ ਵੀ ਕੈਨ ਜਸਟੀਫਾਈ ਦੇਅਰ ਕੌਨਫੀਡੈਂਸ ਇਨ ਅਸ। ਸੋ ਇਸ ਕਰਕੇ ਮੁੱਦਾ ਇਹ ਹੈਗਾ ਕਿ ਥੋੜ੍ਹਾ ਸਜਗ ਹੋ ਕੇ ਜ਼ਿੰਦਗੀ ਜੀਣੀ ਸ਼ੁਰੂ ਕਰੋ, ਆਪਣੀ ਲਾਈਫ ਦੇ ਵਿੱਚ ਫਿਸਕਲ ਡਿਸਿਪਲਨ, ਬਜਟਿੰਗ, ਇਨਵੈਸਟਿੰਗ, ਡਾਇਵਰਸੀਫਿਕੇਸ਼ਨ, ਆਪਣੇ ਆਪ ਨੂੰ ਜਿਹੜਾ ਖੂਹ ਦਾ ਡੱਡੂ ਨਾ ਬਣਾਓ, ਆਪਣੇ ਆਪ ਦਾ ਮਤਲਬ ਥੋੜ੍ਹਾ ਜਿਹਾ ਉਹਨੂੰ ਲੈਂਸ ਨੂੰ, ਮੈਂ ਅੱਖਾਂ ਦੇ ਲੈਂਸ ਦੀ ਗੱਲ ਕਰਾਂਗਾ ਕਿ ਉਹਨੂੰ ਵਾਈਡ ਕਰਕੇ ਚੱਲੋ। ਸੋ ਇਸ ਕਰਕੇ ਹੁਣ ਅੱਜ ਦੀ ਡੇਟ ਦੇ ਵਿੱਚ ਜਿਵੇਂ ਫੋਰ ਐਗਜ਼ਾਮਪਲ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਏਅਰਲਾਈਨ ਕੰਪਨੀਆਂ ਦੇ ਸਟਾਕ ਖਰੀਦ ਲਓ ਜਿਹੜੇ ਬੀਟਨ ਡਾਊਨ ਨੇ, ਜਾਂ ਆਇਲ ਦੇ ਵਿੱਚ ਪੈਸੇ ਪਾ ਦਿਓ, ਜਾਂ ਉਹਨਾਂ ਕੰਪਨੀਆਂ 'ਚ ਪੈਸੇ ਪਾ ਦਿਓ ਜਿਹੜੇ ਪੈਨੀ ਸਟਾਕਸ ਹੈਗੇ ਨੇ, ਐਂਡ ਦੇ ਥਿੰਕ ਦੇ ਕੈਨ ਟਰਨ ਦਾ ਗੇਮ ਇਨ ਟੂ ਮਿਲੀਅਨਸ। ਨੋ, ਡੋਂਟ ਡੂ ਦੈਟ, ਬਿਕੋਜ਼ ਜੇ ਤੁਹਾਡੇ ਕੋਲ ਰਿਸਰਚ ਨਹੀਂ ਹੈ, ਨੌਲੇਜ ਨਹੀਂ ਹੈ, ਔਰ ਤੁਹਾਨੂੰ ਇਹ ਨਹੀਂ ਪਤਾ ਕਿ ਸਟਾਕਸ ਦੀ ਮੂਵਮੈਂਟ ਕਿਵੇਂ ਹੈ, ਤੁਹਾਨੂੰ ਇਹ ਨਹੀਂ ਪਤਾ ਕਿ ਫੰਡਾਮੈਂਟਲ ਔਰ ਇਕਨੋਮਿਕ ਜਿਹੜੇ ਆਸਪੈਕਟਸ ਹੈਗੇ ਨੇ ਉਹਨਾਂ ਨੂੰ ਕਿਵੇਂ ਦੇਖਣਾ, ਸਟਾਕ ਦੀ ਮੂਵਮੈਂਟ, ਕੰਪਨੀ ਦੀ ਆਪਣੀ ਪੋਜੀਸ਼ਨ, ਉਹਨਾਂ ਦੀ ਕੈਸ਼ ਫਲੋ, ਉਹਨਾਂ ਦੀ ਡੈਟ ਸਿਚੁਏਸ਼ਨ, ਉਹਨਾਂ ਦਾ ਪ੍ਰੋਡਕਟ ਪੋਜੀਸ਼ਨਿੰਗ, ਮੈਨੇਜਮੈਂਟ, ਐਕਸੈਟਰਾ ਐਕਸੈਟਰਾ, ਜੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਕੋਈ ਗਿਆਨ ਨਹੀਂ ਹੈ ਤਾਂ ਤੁਸੀਂ ਅੰਧੇਰੇ 'ਚ ਤੀਰ ਮਾਰ ਰਹੇ ਹੋ, ਯੂ ਵਿਲ ਰਾਦਰ ਬਰਨ ਯੂਅਰ ਫਿੰਗਰਸ। ਇਸ ਕਰਕੇ ਗਰੀਡ ਅਤੇ ਪ੍ਰੋਫਿਟ, ਇਹਦੇ ਵਿੱਚ ਜਿਹੜੀ ਥਿਨ ਲਾਈਨ ਹੈ, ਇਹਨੂੰ ਵੀ ਪਹਿਚਾਨਣਾ ਜ਼ਰੂਰੀ ਹੈ। ਸੋ ਇਸ ਕਰਕੇ ਘੱਟ ਰਿਸਕ ਲੈ ਕੇ ਵੀ ਤੁਸੀਂ ਵਧੀਆ ਪੈਸੇ ਬਣਾ ਸਕਦੇ ਹੋ, ਔਰ ਇਸ ਗੱਲ ਨੂੰ ਮੈਂ ਬਹੁਤ ਸਟਰੋਂਗਲੀ ਐਡਵੋਕੇਟ ਕਰਦਾ। ਕਿਉਂ? ਬਿਕੋਜ਼ ਆਈ ਐਮ ਡੂਇੰਗ ਦੈਟ। ਇਹ ਮੈਂ ਕੋਈ ਜ਼ਬਾਨੀ ਗਵਾਨੀ ਗੱਲ ਨਹੀਂ ਕਹਿ ਰਿਹਾ, ਵੀ ਹੈਵ ਦੋਜ਼ ਨੰਬਰਸ, ਵੀ ਕੈਨ ਪ੍ਰੂਵ ਦੈਟ ਕਿ ਵਿਦਾਊਟ ਟੇਕਿੰਗ ਟੂ ਮੱਚ ਰਿਸਕ ਯੂ ਕੈਨ ਸਟਿਲ ਬੀ ਹਾਈਲੀ ਪ੍ਰੋਫਿਟੇਬਲ ਇਨ ਦਾ ਮਾਰਕੀਟ, ਯੂ ਕੈਨ ਸੇਵ ਯੂਅਰ ਪੋਜੀਸ਼ਨ, ਯੂ ਕੈਨ ਬੀ ਡਾਇਵਰਸੀਫਾਈਡ, ਐਂਡ ਯੂ ਕੈਨ ਇੰਜੋਏ ਦਾ ਰਾਈਡ ਇਨ ਅ ਲੋਂਗਰ ਡਿਊਰੇਸ਼ਨ। ਕਿਵੇਂ ਕਰਨਾ ਹੈ, ਕਿਸ ਤਰ੍ਹਾਂ ਕਰ ਸਕਦੇ ਹਾਂ, ਫੀਲ ਫਰੀ ਟੂ ਗਿਵ ਮੀ ਅ ਕਾਲ, ਵੀ ਕੈਨ ਡੂ ਅ ਜ਼ੂਮ ਮੀਟਿੰਗ ਆਲਸੋ। ਮੈਂ तकरीबन हर दिन एक तो दो मीटिंग जगह कर रहे हैं। सो इस करके चाहे वह वीकेंड है या वीकडेज है, वी कैन सर्टनली मीट ओवर वीडियो कॉन्फ्रेंसिंग एंड वी कैन मेक श्योर कि मैं थोड़ा चंगी सलाह देव जी। सर
बहुत शुक्रिया जी। और मैं एक चीज थानू जरूर पूछागा, जिस तरह हम तुसी भी कह रहे है से फॉर एग्जाम्पल एक बंदे एक बंदा कहता जी वो लख डॉलर पे है, तुहाडी गल अपनी जगह वाजे कि जी लख डॉलर अज तुहाडे कोल पिया जी, एक परसेंट तुसी अर्न कर भी रहे हो, असल दे विच जे महंगाई 2% है ते अज तुहाडा पैसा 1% दे नाल ग्रो कर रहा है या 1.5% भी ग्रो कर रहा है ते तां वी तुसी ग्रो नहीं कर रहे हो, असल दे विच पैसा घट रहा तुहाडा क्योंकि महंगाई 2% है या 2.5% है ते तुहानू दिक्कत है। सवाल लेकिन यह है कि अज ते वह कहिंदा चल मेरा पैसा तो सेफ है 1 लख है, लेकिन हुण एक कैलकुलेटेड रिस्क की होएगा कि वह सारा 1 लख डॉलर ला दे या 10,000 लाए 50,000 70,000 लाए, की तुहाडी की सजेशन होएगी उहदे वास्ते?
देखो रिस्क नू डिफाइन करन दे लई सानू तीन चीजा देखनिया पैंदियां, एज ऑफ द पर्सन इस करके जरूरी हैगा कि साडे कोल पैसे नू कंपाउंड करन दे लई, कंपाउंड ग्रोथ करन दे लई साडे कोल किस तरह का टाइम फ्रेम हैगा, नंबर एक। नंबर दो, अज उस पर्सन की इनकम की है, उहदी टैक्स सिचुएशन की है, उहदा किस हद तक बजटिंग दे विच उह कैश फ्लो पॉजिटिव है। जिहड़ा बंदा कैश फ्लो पॉजिटिव है, जिहड़ा बंदा स्ट्रोंगर फुटिंग दे उपर हैगा, जिहड़ा बंदा अपने आप नू जिहड़ा हैगा पॉजिटिवली कैरी कर रहा हैगा लाइफ दे विच, अगर उस पर्सन ने अपनी रिटायरमेंट नू इंश्योर करना हैगा अपने पैसे दे नाल, तां युद्धवीर जी सानू मार्केट दे विच पैसा इनवैसट करना ही पएगा। हुण इह पैसा असीं किहड़ा इनवैसट करना, इह असीं उह पैसा इनवैसट करना है जिहड़ा पैसा असी अपनी रिटायरमेंट दे विच इनकम दे रूप दे विच चाहने हां। जे अज एज तुहाडी 42 है फॉर एग्जाम्पल, तुसी 65 ते रिटायर होना, लाइफ एक्सपेक्टेंसी 85 दी हैगी है, 43 साल दा असी एक इनिंग खेलनी है, होर 42 साल दी तां खेल ली, 43 ईयर दी उहदे विचों वर्किंग एज 65 है, इह उह एज है जदों असी इनकम अर्न करदे रहना ते अपनी सेविंग ते अपने इनवैसटमेंट नूं इंटैक्ट रखना है। सो जिहड़ा रिस्क असी उदों लैना है वह रिस्क असी रिटायरमेंट की एज च नहीं लै सकते। सो इस करके रिस्क लैण का मतलब यह है किहड़ियां कंपनीज किहड़े स्टॉक्स बाय करने असी अपने फंड्स दे विच, जां वह फंड किहड़े लैने हैं जिहड़े प्रोग्रेसिव ने, जिन्हां दे विच अच्छी ग्रोथ है, जिन्हां दी मैनेजमेंट अच्छी है, जिहड़े स्टॉक जिहड़े हैगे ने वह वेस्ट वे नहीं हो जाएंगे, मीनस जिवें हुण नॉर्टल कंपनी है बंद हो गई। वी हैव टू मेक श्योर कि असी ऐसी कंपनियां दे विच इनवैसट करिए जिन्हां दा फ्यूचर स्ट्रोंगर है, जिवें फॉर एग्जाम्पल कैनेडा दे बैंक्स ने, सैकेंड वर्ल्ड वार तो बाद कोई ऐसा साल नहीं होया सर जदों इन्हां बैंक्स ने डिविडेंड पे नहीं किया, एक मैं एग्जाम्पल दिती है। सिमिलरली सानू यह देखना पएगा कि इस वेले डिसरप्टिव जिहड़े इवेंट्स ने, बहुत सारिया कंपनीज ने, अज तो 10 साल पहला Airbnb कंपनी कोई भी बंदा $10 million का लोन दे के राजी नहीं सी, अज Airbnb कंपनी अपनी कैटेगरी दे विच अपनी इंडस्ट्री दे विच टॉप ते है। सो ऐसी डिसरप्शन आई जिथे मैरियट वर्गिया कंपनियां, जिथे एक्सपीडिया वर्गिया कंपनियां, वड़िया वड़िया जिहड़िया कंपनी सीगियां ने उहनां नूं इहनां ने पिछे छड्डता। सो वह जिहड़ियां डिसरप्शन ने वह टैक्नोलॉजी करके आ रही हैं, जिहड़ी अज दी डेट दे विच जिहड़ियां डिसरप्टिव टैक्नोलॉजीज हैगियां ने जिहड़ियां थ्रैटन कर रही हैगियां इंडस्ट्रीज नूं, ਉਹਦੇ ਵਿੱਚ ਬੈਂਕਿੰਗ ਹੈ, ਉਹਦੇ ਵਿੱਚ ਕਰੰਸੀ ਹੈ, ਉਹਦੇ ਵਿੱਚ ਇੰਸ਼ੋਰੈਂਸ ਹੈ, ਬਹੁਤ ਸਾਰੇ ਐਸੇ ਸੈਕਟਰਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਬਰਦਸਤ ਟ੍ਰਾਂਸਫਾਰਮੇਸ਼ਨ ਆਉਣ ਵਾਲੀ ਹੈਗੀ ਹੈ। ਸੋ ਉਹਦਾ ਖਿਆਲ ਰੱਖਣਾ। ਸੋ ਇਨਵੈਸਟਮੈਂਟ ਕੋਈ ਸਟੈਟਿਕ ਇੱਕ ਤਰੀਕਾ ਨਹੀਂ ਹੈ, ਇਹ ਡਾਇਨਾਮਿਕ ਤਰੀਕਾ ਹੈ। ਇਹੀ ਚੀਜ਼ ਨੂੰ ਸਮਝਦੇ ਹੋਏ ਮਾਈਕਰੋ ਅਤੇ ਮੈਕਰੋ ਐਲੀਮੈਂਟਸ ਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਡਿਸੀਜ਼ਨ ਲੈਣੇ ਹੁੰਦੇ ਆ ਕਿ ਅਸੀਂ ਪੈਸਾ ਕਿੱਥੇ ਮੋਡਰੇਟ ਰਿਸਕ ਦੇ ਵਿੱਚ ਲਾ ਸਕਦੇ ਹਾਂ। ਜਿਹਨੂੰ ਬੰਦੇ ਨੂੰ ਗਿਆਨ ਨਹੀਂ ਹੈ ਉਹ ਪੈਸਾ ਕਿਵੇਂ ਇਨਵੈਸਟ ਕਰੇਗਾ? ਇਸੇ ਕਰਕੇ ਪੈਸਾ ਨਹੀਂ ਬਣ ਰਿਹਾ ਸਾਰਿਆਂ ਦਾ, ਇਹੀ ਰੀਜ਼ਨ ਹੈ। ਸੋ ਇਸ ਕਰਕੇ ਮੈਂ ਨਹੀਂ ਕਹਿੰਦਾ ਕਿ ਆਈ ਐਮ ਦਾ ਬੈਸਟ, ਨੋ, ਆਈ ਐਮ ਐਟ ਅ ਵੈਰੀ ਲੋਅਰ ਐਂਡ, ਬਟ ਇਹ ਜ਼ਰੂਰ ਹੈਗਾ ਕਿ ਜਿੰਨਾ ਵੀ ਨੌਲੇਜ ਹੈਗੀ ਹੈ ਔਰ ਜਿੰਨੀ ਕੁ ਐਕਸਪੀਰੀਅੰਸ ਔਰ ਜਿੰਨੇ ਕੁ ਕੋਸ਼ਿਸ਼ ਨਾਲ ਪੈਸਾ ਅਸੀਂ ਲਾਉਂਦੇ ਹਾਂ ਔਰ ਵਿਦਆਊਟ ਲੂਜ਼ਿੰਗ ਅਰ ਕੈਪੀਟਲ, ਮੈਨੂੰ ਇਹ ਖੁਸ਼ੀ ਹੈ ਕਿ ਅਸੀਂ ਇੱਕ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਹਾਂ। ਸੋ ਇਸ ਕਰਕੇ ਯੂ ਸ਼ੁੱਡ ਆਲਵੇਜ਼ ਲੁੱਕ ਫੋਰ ਦੋਜ਼ ਆਨਸਰਸ ਤਾਂ ਕਿ ਤੁਹਾਡਾ ਪੈਸਾ ਜਿਹੜਾ ਹੈਗਾ ਉਹ ਗਰੋ ਹੋ ਸਕੇ। ਹਾਂ, ਰਿਸਕ ਸੈਕਟਰ ਉਦੋਂ ਵੱਧ ਹੁੰਦਾ ਜਦੋਂ ਆਪਾਂ ਯੰਗ ਹੁੰਦੇ ਹਾਂ, ਕਿਉਂਕਿ ਆਪਾਂ ਉਹ ਪੈਸਾ ਇਨਵੈਸਟ ਕਰ ਰਹੇ ਹਾਂ ਜਿਹੜਾ ਅਸੀਂ ਆਪਣੀ ਲਾਈਫ ਸਟਾਈਲ 'ਤੇ ਨਹੀਂ ਖਰਚ ਕਰ ਸਕਦੇ। ਸੋ ਅਸੀਂ ਰਿਕੁਐਸਟ ਟਾਈਮ ਫਰੇਮ ਦੇ
ਸਾਡੇ ਅਗਲੇ ਗੈਸਟ ਵੀ ਰੈਡੀ ਨੇ ਔਰ ਬੜਾ ਵਧੀਆ ਲੱਗਦਾ ਜੀ ਤੁਹਾਡਾ ਗੱਲਬਾਤ ਕਰਕੇ ਔਰ ਮੈਂ ਚਾਹਾਂਗਾ ਕਿ ਤੁਸੀਂ ਫੋਨ ਨੰਬਰ ਅੰਗਰੇਜ਼ੀ ਔਰ ਪੰਜਾਬੀ 'ਚ ਇੱਕ ਵਾਰੀ ਜ਼ਰੂਰ ਅਨਾਊਂਸ ਕਰ ਦਿਓ ਸਰ
ਜੀ ਯਦਵੀ ਜੀ ਥੈਂਕ ਯੂ ਵੈਰੀ ਮੱਚ 416-833-8533 416-833-8533 416-833-8533 ਤੁਹਾਡਾ ਕੋਈ ਵੀ ਕੁਐਸਚਨ ਹੋਵੇ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਥੈਂਕ ਯੂ ਸਰ ਥੈਂਕ ਯੂ
ਥੈਂਕ ਯੂ ਸੌਰਵ ਰਤਨ ਜੀ ਵਿਸ਼ਿੰਗ ਯੂ ਆਲ ਦਾ ਬੈਸਟ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੈਗੇ ਹੋ ਔਰ ਅਸੀਂ ਇਸ ਮੌਕੇ ਦੇ ਉੱਤੇ ਸਵਾਗਤ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਸਾਡੇ ਅਗਲੇ ਗੈਸਟ ਜਿਹੜੇ ਨੇ ਉਹ ਜੁੜ ਗਏ ਨੇ ਸੋ ਔਨ ਬਿਹਾਫ ਆਫ ਵਾਈ ਮੀਡੀਆ ਗਰੁੱਪ ਆਈ ਲਾਈਕ ਟੂ ਵੈਲਕਮ ਆਰ ਮਿਨਿਸਟਰ ਆਫ ਬਾਰਡਰ ਸਿਕਿਉਰਿਟੀ ਐਂਡ ਕ੍ਰਾਈਮ ਰਿਡਕਸ਼ਨ ਮਿਨਿਸਟਰ ਬਿਲ ਬਲੇਅਰ ਮਿਨਿਸਟਰ ਔਨ ਬਿਹਾਫ ਆਫ ਵਾਈ ਮੀਡੀਆ ਗਰੁੱਪ ਵੀ ਲਾਈਕ ਟੂ ਵੈਲਕਮ ਯੂ Thank you, thank you, thanks very much, Minister. And Minister, first of all, we did hear that there is a ban on different type of guns. I want to listen it from you.
Yes, of course. You know, we promised Canadians, Edric, that we would strengthen our gun control in this country. And unfortunately, there have been the proliferation of a great number of guns that were not designed for hunting or for sport shooting. They were designed for military purposes. They were designed for soldiers to kill other soldiers in combat. And there is no sporting purpose for these guns. They were designed to be used, intended to be used, and have been used to kill people. And tragically in this country, we have seen incidents where individuals armed with these very powerful weapons that were designed for military use, and they've used them in cases of mass murder. And so there's no place for these such weapons in Canada. And as a consequence, we have, by order in council, prohibited these weapons. So they're no longer available for sale. And we believe that this is the first step, but one of many steps that we must take to strengthen gun control, to keep guns from coming across our borders, to keep guns from being stolen and ending up in the hands of criminals, to keep guns out of the hands of criminals where people buy them legally and sell them illegally. And we're going to take all of those steps. But the first step we took was to prohibit weapons that have no place in this country.
Okay, and we've also been listening to your some red flags where we discussed that there are people who are showing signs of, intimate partner violence or any hate speech or anybody who's advocating any sort of violence. So how we can make sure that we're keeping guns away from those people?
Oh, this is an excellent question. I think one of the most important things that we can do and that we will do is we know that in some circumstances, the presence of a gun can make a dangerous situation deadly. And so, for example, if a woman or anyone is living in a domestic violence situation where there is a firearm in the home and there is risk of violence, that firearm we need to make sure that we can take quick, effective steps to make that situation safe and to remove those guns. You know, in a home where someone may be suffering from an illness and is suicidal, and their doctor may know, or their family member may know, or their parent may know, and we want to make sure that that doctor or family member or parent or anyone can take the steps necessary to remove firearms, because a firearm in a situation where someone is suicidal can result in terrible tragedy. And we have also seen, unfortunately, in our country, there are some individuals who are advocating hate and violence against religious minorities, against women, or against any vulnerable population. And when that happens, we know how difficult it is to prosecute people for their hate crimes, but we should take every step possible to disarm them and make sure they don't have that access to weapons. And so we'll introduce laws that will not just empower the police, but victims, family members, their doctors, people who care about the safety of our communities, and will then empower people to keep their communities and their families safe by giving them the ability to help us remove firearms from those dangerous situations. And those are what we call red flags. When a red flag goes up that this is a dangerous situation, we want to make sure that we have the ability to remove the firearms from that dangerous situation to keep people safe.
Minister Blair, it's good that you not only are the Minister for Border Security, but Crime Reduction as well. And I remember talking about this issue when you were here at the Channel Y Studios last time as well. But there are people who are saying, what about those illegal guns that are coming from states?
Excellent question. And we know that not all, but a large portion of the guns that come in from the United States. And so just in the last Parliament, when I first became Border Security Minister, I went and invested very significant new money, $89 million into our border efforts with our border officers and with the police. And we also invested over $300 million in the police to be more effective in their gun and gang investigations. But I've been working very closely, and as you know, I was a police officer for very many years, and chief in Toronto for 10. And I know that we need to make sure that the police not only have the resources they need, but the authorities they need. And when people commit these terrible crimes, smuggling guns from the United States into Canada for profit, we need to make sure that there are appropriate offenses and penalties so that there are real consequences for the people that commit these terrible crimes and provide the guns to the gangs that commit so much violence in our communities. And so we will, through legislation that I will introduce at the very first opportunity, when we get through the current stage that we are in the pandemic, and when Parliament can resume, we will introduce strong legislation to deal with the smuggling of guns across our border, and we will make sure that the police have the resources that they need, and our border services have the resources and the technology they need to keep those guns out. But we also know that some people steal these guns from lawful gun owners. And so we will require that every gun be stored in a safe or a vault so that it is secure against theft. And finally, we also know that some people buy these guns legally and then sell them illegally. This is through diversion, and we call this gun trafficking. And for the individuals who engage in that crime, we have to make sure that the police have the resources and the tools that they need to catch them. But then when they do catch them, we have to make sure that there are very serious consequences for that crime. We will do everything that is necessary to keep guns out of our community. But we will also invest in our communities, and I think this is a very important thing we must do as well. We have to invest in our kids. We have to invest in families and communities. We have to support the people in communities who are working so hard to help our kids make better choices and not get involved in gangs in the first place. And so there is not just one thing to do. And you know, I always find it interesting when people say to me, well, you know, leave our guns alone because you know, just deal with criminals. But criminals, when they gain access to guns, are a danger to everyone. So we will bring in strong gun control legislation to make it more difficult for criminals to get guns. I also want to be clear and very respectful of hunters and farmers. You know, the ownership of a firearm in Canada is a privilege, and it's a privilege which is earned by Canadians who obey our laws. And the vast majority of those hunters and farmers do obey our laws. But we will take the steps necessary not to infringe on hunting and farming, but to keep dangerous weapons that are used by criminals to hurt and harm and kill other people, innocent people. And we will make sure that those weapons have no place in our society and cannot get in the hands of criminals. And you know, we saw a terrible tragedy just a few weeks ago in Nova Scotia. 22 people lost their lives. And the weapons that were used in that case, some of them were smuggled into the United States, some of them were obtained domestically. Two of them are included on the list of the weapons that we have prohibited. We need to make sure that we do everything possible to make sure such madmen who are intent on killing people do not have access to such weapons.
Talking of that terrible tragedy, when we were following up on that story, there were two aspects to it. One, you rightly mentioned, the weapon aspect, and the other one was how could somebody get access to RCMP uniform, any of similar cars like RCMP? How do we make sure this doesn't happen again?
These are excellent questions you ask, and these are the same questions that I am asking, because it's very clear the police in our society, and certainly the RCMP, are trusted by the people they serve, and so when someone disguises themselves as an RCMP officer by obtaining a vehicle that is the same as theirs and putting decals that make the vehicle appear identical to an RCMP vehicle, by getting access to a uniform and by presenting themselves as an RCMP officer, they use that trust that we all have in our police in order to kill innocent people, and that is unacceptable. And so the question you ask is an important one. I am going to make sure we get the answers to those questions, how that happened, and I promise Canadians, we will learn those lessons, and we will make sure that it cannot happen again. Because the trust that Canadians have in their police is part of our society and how we keep our communities safe. And that when that trust is broken, I think it makes us less safe. And so we will make sure we find out how that happened, and we will make sure that we put in the appropriate controls so that it does not happen again.
In this time of COVID-19, there have been concerns regarding inmates in different prisons. So any special measures that we're taking on that side?
Yeah, actually, we've been working very hard about that. I have a duty and responsibility. The people that are in our federal prisons are serving sentences for very serious crimes. And they are not people that we can easily release into community. So we have a responsibility to house them securely, but we also have a responsibility to keep them safe. And so in all of our federal institutions, we have brought in experts in public health to do workplace health and safety audits to make sure that that we are collecting the right information and taking the right steps. And we've sent in infection control auditors in all of our prisons, and we've changed all of our procedures to make sure that there is regular and routine disinfection and sanitation measures that are being taken place. We've issued to all, not just the inmates, but to the workers in the prisons as well, personal protection equipment. We've introduced new protocols to isolate people who are ill. We have had outbreaks in five of our institutions, but in those institutions, people are being tested. More than half of the people that were sick have now recovered, and we have made sure that in all of our institutions, there are 24 hours a day nursing staff available to support those inmates and to treat them should they become ill. They have access to physicians 7 days a week, and in all of our institutions, we're able to provide oxygen therapy. We are taking the steps that are necessary and appropriate to keep that inmate population safe. You know, there are some individuals, of course, who were eligible for release, and our parole board and our Correction Services Canada make sure that they are very careful and apply all of the rules and all of the precautions to ensure that these individuals can be released safely, and some have. But for those who are not suitable for release, those who represent too great a risk to community, we are doing everything possible to keep them safe, and we're working with the local health authorities, the provincial health authorities, and our own Canadian public health agency in order to take all the steps that are necessary to keep that inmate population safe. And we have a duty to serve them and to protect them, and we are making sure that we are doing that.
All right. My last question would be on Canada-U.S. border. I know there have been concerns regarding economic activity, but then there are concerns regarding health as well. So how would we balance, and where are we on opening, or how long can we still keep these restrictions?
Now, Rick, I'm the one that reached out to the United States and asked them to work with us, to reciprocally, both of us together, to close the border. It was absolutely the right thing to do. It was necessary to restrict all non-essential travel, and we put that in place about 6 weeks ago. And what we have also done, and this is very important for Canadians, we've made sure that essential travel and essential trade continues to move back and forth across that border. You know, the food on our shelves and the goods that we rely on every single day still need to come back and forth across that border. And I think this is a good opportunity to say thank you to those truck drivers and transport workers who have been out there on the front line delivering those goods to our stores and putting food on the shelves and keeping us all healthy. And you know, that they have a difficult job, and they're doing it, and we have kept the border open for them. But we have restricted the border for non-essential travel. And so I will tell you, that decision was made by Canadians in Canada in the best interest of Canadians. And any decision with respect to opening that border will be based on the same perspective and advice. We will make sure that we open, when it comes time to open the border more fully, then we will do it very thoughtfully and carefully. We will not just, it's not a matter of just throwing a switch. It's a matter of making sure that we have the appropriate precautions and measures in place to ensure that that illness is not brought back and forth into the country. And because we know that, you know, for example, in some places in the United States and in other places around the world, this virus is not yet under control. And as we make progress in getting it under control in our country, we want to make sure that we do not facilitate a new spread or a new outbreak. And so, you know, we have learned many lessons over the past 2 months. We have, you know, improved our testing. We've come to a greater understanding about the use of personal protection equipment. Canadians have embraced the idea of social isolation and have been very respectful of the quarantine orders that have been put in place for travelers coming into the country. And so we believe that, you know, as we continue to learn, that there may be some opportunity in the future, but now is not the right time. So the border will remain closed until the situation improves. And as it improves, we'll be very, very careful in how we approach the reopening of the border to non-essential travel.
All right, Minister, I let you go. Anything else that you quickly want to add?
No, my friend, I appreciate it very much. And I take the opportunity, if I may, to wish all of your listeners well and to thank them and all Canadians. You know, we know that this has been a very difficult time for Canadians, and we know that there's a great deal of anxiety, but people are home with their children and with their families, but we are not able to see our families and our friends in the same way, and we're not able to celebrate our cultural and religious festivals at the present time, and I know that that's a sacrifice. I just want to take the opportunity to thank your listeners and to thank everyone for their efforts to keep us all safe, and we promise that we will continue to work with people to support Canadians through this difficult time and to always act in the best interest of our citizens. But thank you very much for the opportunity to speak this morning.
Thank you very much, Minister. Without blurring any lines being in the media, I must compliment you, whether as a Toronto police officer, whether as a Toronto police chief, and now as the federal cabinet minister. I think you always work very hard. You're truly an inspiration for all of us who really want to work very hard. All the best. Keep safe. Thank you.
Thank you, sir.
Thank you. Take care. Bye-bye. ਪ੍ਰੋਗਰਾਮ ਸਾਊਥੀਸ਼ਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੈਗੇ ਹੋ ਔਰ ਸਾਡੇ ਨਾਲ ਸਾਡੇ ਕੈਬਨਿਟ ਮਿਨਿਸਟਰ ਬਿਲ ਬਲੇਅਰ ਸਾਹਿਬ ਸੀਗੇ ਇਹਨਾਂ ਦੇ ਨਾਲ ਬੜੀ ਵਾਰ ਮੁਲਾਕਾਤ ਕਰਨ ਦਾ ਵੀ ਮੌਕਾ ਮਿਲਿਆ ਜਦੋਂ ਟੋਰੋਂਟੋ ਪੁਲਿਸ ਚੀਫ ਸੀਗੇ ਉਸ ਟਾਈਮ ਵੀ ਬੜੀ ਵਾਰ ਇਹਨਾਂ ਨਾਲ ਗੱਲ ਹੋਈ ਔਰ ਹੁਣ ਮਿਨਿਸਟਰ ਵੀ ਬਣ ਗਏ ਨੇ ਇੱਕ ਐਸੇ ਸ਼ਖਸ ਸੁਵਿਨਾ ਜੀ ਜਦੋਂ ਇਹ ਟੋਰੋਂਟੋ ਪੁਲਿਸ ਚੀਫ ਸੀਗੇ ਤੁਸੀਂ ਇਮੈਜਿਨ ਕਰ ਸਕਦੇ ਹੋ ਕਿੰਨੇ ਘੰਟੇ ਕੰਮ ਕਰਦੇ ਹੋਣਗੇ ਇਹ
ਮੈਨੂੰ ਲੱਗਦਾ ਕਿ ਤੁਸੀਂ ਅਕਸਰ ਕਹਿੰਦੇ ਹੋ ਕਿ ਤੁਹਾਨੂੰ ਤਾਂ 36 ਘੰਟੇ ਵੀ ਘੱਟ ਪੈ ਜਾਣ ਇੱਕ ਦਿਨ ਦੇ ਜੇ ਹੋਣ ਤੇ ਜੇ ਤੁਸੀਂ ਅੱਗੇ ਸਵਾਲ ਪੁੱਛਿਆ ਮੈਨੂੰ ਲੱਗਦਾ ਇਹਨਾਂ ਦਾ ਵੀ ਕੋਈ ਇਹੀ ਹਾਲ ਹੋਊਗਾ ਤੁਸੀਂ ਦੱਸੋ
ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਵੀ ਸਾਡੇ ਉਹਨਾਂ ਕੈਟੇਗਰੀ ਦੇ ਲੋਕਾਂ 'ਚ ਵੀ ਹੈਗੇ ਨੇ ਜਿਹਨਾਂ ਨੂੰ ਵਾਕਈ 36 ਘੰਟੇ ਵੀ ਘੱਟ ਪੈ ਜਾਂਦੇ ਨੇ ਹੋਇਆ ਕਿ ਸੁਵਿਨਾ ਜੀ ਮੈਂ ਨਾ ਕਈ ਵਾਰ ਆਈ ਯੂਸ ਟੂ ਟੇਕ ਪ੍ਰਾਈਡ ਮੈਂ ਕਿਹਾ ਮੈਂ ਹੋਰ ਵੀ ਸਾਡੇ ਨਾਲ ਦੇ ਕਈ ਹੈਗੇ ਨੇ ਭਰਾ ਭੈਣਾਂ ਸਾਡੀਆਂ ਬਹੁਤ ਕਈ ਵਧੀਆ ਬਹੁਤ ਹਾਰਡਵਰਕ ਕਰਦੇ ਨੇ ਇਸ ਆਫਿਸ ਆਏ ਤੇ ਮੈਂ ਇਹਨਾਂ ਨੂੰ ਮੈਂ ਕਿਹਾ ਵੀ ਜਦੋਂ ਟੋਰੋਂਟੋ ਪੁਲਿਸ ਚੀਫ ਸੀ ਅਸੀਂ ਉੱਥੇ ਮਿਲੇ ਸੀ ਗੱਲਬਾਤ ਹੋਈ ਤੇ ਮੈਂ ਕਿਹਾ ਤੁਸੀਂ ਬਹੁਤ ਉਦੋਂ ਵੀ ਹਾਰਡਵਰਕ ਕਰਦੇ ਸੀ ਹੁਣ ਵੀ ਤੁਸੀਂ ਬਹੁਤ ਬਿਕੋਜ਼ ਆਈ ਆਲਵੇਜ਼ ਨੋ ਹੀ ਇਜ਼ ਅ ਵਰਕ ਅਲਕੋਹਲਿਕ ਬਹੁਤ ਇਹ ਕੰਮ ਕਰਦੇ ਨੇ ਤੇ ਮੈਂ ਕਿਹਾ ਤੁਸੀਂ ਉਦੋਂ ਤੁਹਾਡਾ ਸਕੈਜੂਲ ਕਿਸ ਤਰ੍ਹਾਂ ਹੁੰਦਾ ਸੀ ਉਹ ਜ਼ਰਾ ਥੋੜ੍ਹਾ ਜਿਹਾ ਦੱਸੋ ਉਹ ਕਹਿੰਦੇ ਰਾਤ ਸਿਰਫ 12 to 6 ਸਿਰਫ ਰਾਤ 12 to 6 ਸੌਣ ਦੀ ਇਜਾਜ਼ਤ ਸੀਗੀ 7 ਦਿਨ 10 ਸਾਲ ਤੱਕ ਕੋਈ ਬੰਦਾ ਹੋ ਸਕਦਾ ਹੈ ਕਿ ਜੀ 7 days a week ਕੋਈ ਬੰਦਾ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕੋਈ ਇੱਕ ਦਿਨ ਕੰਮ ਕਰ ਸਕਦਾ ਹੈ 10 ਦਿਨ 15 ਦਿਨ ਮਹੀਨਾ 2 ਮਹੀਨਾ ਆਲਮੋਸਟ ਡੈਕੇਡ 10 ਸਾਲ ਤੱਕ ਉਹਨਾਂ ਨੇ ਇਸ ਤਰ੍ਹਾਂ ਕੰਮ ਕੀਤਾ ਔਰ ਕਹਿੰਦੇ ਜੀ ਉਹ ਵੀ ਮੇਰੀ ਟੀਮ ਨੂੰ ਇਹ ਹਦਾਇਤ ਹੁੰਦੀ ਸੀਗੀ ਕਿ ਰਾਤ 12 to ਲੈ ਕੇ ਸਵੇਰੇ 6 ਵਜੇ ਤੱਕ ਜੇ ਕੋਈ ਵੱਡੀ ਵਾਰਦਾਤ ਹੋ ਗਈ ਤਾਂ ਫਿਰ ਮੈਨੂੰ ਘਰੋਂ ਉਠਾ ਕੇ ਲੈ ਜਾਣਾ ਅਤੇ ਹਾਂ ਮੈਂ ਕਿਹਾ ਫਿਰ ਨੀਂਦ ਬੜੀ ਘੱਟ ਲੈਂਦੇ ਹੋ ਕਿ 7 ਦਿਨ ਬੰਦਾ ਹੁਣ ਸਾਡੇ ਵਰਗਾ ਬੰਦਾ ਤਾਂ ਚਲੋ ਵੀਕਐਂਡ ਦੇ ਉੱਤੇ ਨੀਂਦ ਪੂਰੀ ਕਰ ਲਈ ਦੀ ਸੈਟਰਡੇ ਸੰਡੇ ਮੈਂ ਕਿਹਾ ਤੁਹਾਡਾ ਫਿਰ ਕਿਸ ਤਰ੍ਹਾਂ ਚੱਲਦਾ ਕੰਮ ਉਹ ਕਹਿੰਦੇ ਜੀ ਬਸ ਫਿਰ ਜਦੋਂ ਗੱਡੀ 'ਚ ਜਾ ਰਹੇ ਹੁੰਦੇ ਉਦੋਂ ਥੋੜ੍ਹਾ ਜਿਹਾ ਬਸ ਚੱਪਕੀ ਜੀ ਲਾ ਲਈਦੀ ਹੈ ਨਹੀਂ ਤਾਂ ਫਿਰ ਇੱਦਾਂ ਹੀ ਚੱਲਦਾ ਕੰਮ ਸਵੇਰੇ 6 ਵਜੇ ਤੋਂ ਲੈ ਕੇ ਅਤੇ ਰਾਤ 12 ਵਜੇ ਤੱਕ ਅੱਛਾ ਮਜ਼ੇਦਾਰ ਗੱਲ ਤੁਹਾਨੂੰ ਹੋਰ ਦੱਸ ਦਿੰਦਾ ਕੁਇਕਲੀ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆ ਮੈਂ ਇਹ ਗੱਲ ਅਪੀਲ ਪੁਲਿਸ ਚੀਫ ਨੂੰ ਪੁੱਛੀ ਮੈਂ ਕਿਹਾ ਜੀ ਉਹ ਤਾਂ ਸਵੇਰੇ 6 ਵਜੇ ਹੋ ਜਾਂਦਾ ਸੀ ਕੰਮ ਉਹਨਾਂ ਦਾ ਸਟਾਰਟ ਅਤੇ ਤੁਹਾਡਾ ਕਿੰਨੇ ਕੁ ਵਜੇ ਸ਼ੁਰੂ ਹੋ ਜਾਂਦਾ ਅਤੇ ਅਪੀਲ ਪੁਲਿਸ ਚੀਫ ਨਿਸ਼ ਉਹਨਾਂ ਨੇ ਦੱਸਿਆ ਉਹ ਕਹਿੰਦੇ ਜੀ ਮੈਂ ਤਾਂ ਸਵੇਰੇ 4 ਵਜੇ ਤੋਂ ਮੇਰੀ ਐਕਸ਼ਨ ਸਟਾਰਟ ਹੋ ਜਾਂਦਾ ਅਤੇ 5 ਵਜੇ ਮੇਰੀ ਮੀਟਿੰਗ ਸ਼ੁਰੂ ਹੋ ਜਾਂਦੀ ਹੈ ਸਵੇਰੇ 5 ਵਜੇ ਸੋ ਉਹ ਕਹਿੰਦੇ ਸਾਰਾ ਮੈਂ ਕੋਸ਼ਿਸ਼ ਕਰਦਾ ਕਿ ਸਵੇਰੇ 5 ਵਜੇ ਸਾਰਾ ਐਕਸ਼ਨ ਓਵਰਸੀ ਖੁਦ ਕਰਾਂ ਸੋ ਜਦੋਂ ਅੱਛਾ ਮੈਂ ਫਿਰ ਇਹਨਾਂ ਨੂੰ ਬਿਲ ਬਲੇਅਰ ਸਾਹਿਬ ਨੂੰ ਵੀ ਪੁੱਛਿਆ ਸੀ ਔਰ ਚੀਫ ਨਿਸ਼ ਨੂੰ ਵੀ ਪੁੱਛਿਆ ਸੀ ਸੇਮ ਸਵਾਲ ਬੜਾ ਇੰਟਰਸਟਿੰਗ ਉਹਨਾਂ ਦਾ ਜਵਾਬ ਸੀਗਾ ਮੈਂ ਬਿਲ ਬਲੇਅਰ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਫਿਰ ਇੰਨੇ ਕੰਮ ਲਈ ਮਤਲਬ ਰੋਜ਼ ਬੰਦਾ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ 5 ਦਿਨ 6 ਦਿਨ ਤਾਂ ਕਰ ਸਕਦਾ 7 ਦਿਨ ਨਹੀਂ ਕਰ ਸਕਦਾ ਉਹ ਵੀ ਇੰਨੇ ਸਾਲਾਂ ਤੱਕ ਲਗਾਤਾਰ ਇੰਨੇ ਸਾਲਾਂ ਤੱਕ ਇੱਕ ਫਿਰ ਇਹ ਇੰਨੀ ਮੋਟੀਵੇਸ਼ਨ ਇੰਨੀ ਇੰਸਪੀਰੇਸ਼ਨ ਕਿੱਦਾਂ ਮਿਲਦੀ ਹੈ ਉਹ ਕਹਿੰਦੇ ਜੀ ਜਦੋਂ ਤੁਹਾਨੂੰ ਪਤਾ ਹੋਵੇ ਨਾ ਵੀ ਸ਼ਹਿਰ ਦੇ ਵਿੱਚ ਮਿਲੀਅਨਸ ਆਫ ਲੋਕ ਉਹ ਕਹਿੰਦੇ ਜੀ ਮੈਂ ਟੋਰੋਂਟੋ ਪੁਲਿਸ ਚੀਫ ਹੈ ਅਤੇ ਸ਼ਹਿਰ ਦੇ ਵਿੱਚ ਮਿਲੀਅਨਸ ਆਫ ਲੋਕ ਇਸ ਲਈ ਆਰਾਮ ਦੀ ਨੀਂਦ ਸੌ ਰਹੇ ਆ ਕਿ ਸਾਰਾ ਜ਼ਿੰਮਾ ਤੁਹਾਡੇ ਦੇ ਉੱਤੇ ਲੱਗਾ ਹੋਇਆ ਅਤੇ ਫਿਰ ਉਹ ਕਹਿੰਦੇ ਜੀ ਉਹ ਇੰਸਪੀਰੇਸ਼ਨ ਵੀ ਆ ਅਤੇ ਮੋਟੀਵੇਸ਼ਨ ਵੀ ਆ ਅਤੇ ਮੈਂ ਕਿਹਾ ਜੀ ਥੱਕ ਨਹੀਂ ਗਏ ਇੰਨੇ ਸਾਲਾਂ ਤੱਕ ਮਤਲਬ 30-40 ਸਾਲ ਤੋਂ ਤੁਸੀਂ ਹੁਣ ਤੁਸੀਂ ਮਿਨਿਸਟਰ ਬਣ ਕੇ ਕੰਮ ਕਰ ਰਹੇ ਹੋ 30-40 ਸਾਲ ਤੁਸੀਂ ਟੋਰੋਂਟੋ ਦੇ ਵਿੱਚ ਪਹਿਲਾਂ ਆਫਿਸਰ ਸੀਗੇ ਫਿਰ ਪੁਲਿਸ ਚੀਫ ਰਹੇ ਹੋ ਟੋਰੋਂਟੋ ਚੀਫ ਉਹ ਕਹਿੰਦੇ ਜੀ ਮੇਰਾ ਬਸ ਚੱਲਦਾ ਅਤੇ ਮੈਨੂੰ ਉੱਥੋਂ ਟੇਬਲ ਤੋਂ ਹੀ ਮੈਨੂੰ ਚੱਕ ਕੇ ਲਿਜਾਂਦੇ ਮੇਰੀ ਲਾਸ਼ ਉੱਥੋਂ ਹੀ ਜਾਂਦੀ ਮੈਂ ਤਾਂ ਉੱਥੇ ਕੰਮ ਹੀ ਕਰੀ ਜਾਣਾ ਸੀਗਾ ਉਹ ਤਾਂ ਫਿਰ ਮੈਂ ਇੱਕ ਸਮੇਂ ਪਾ ਕੇ ਫਿਰ ਮੈਂ ਮੇਰੀ ਐਕਸਟੈਂਸ਼ਨ ਜਿਹੜੀ ਸੀਗੀ ਜੀ ਉਹ ਇੱਕ ਸਮੇਂ ਤੱਕ ਹੀ ਹੋ ਸਕਦੀ ਸੀਗੀ ਵਰਨਾ ਤਾਂ ਮੈਂ ਇੰਨਾ ਉੱਥੇ ਕੰਮ ਕਰਕੇ ਖੁਸ਼ ਸੀਗਾ ਸੋ ਮੈਂ ਕਿਹਾ ਜੀ ਕਮਾਲ ਕਰ ਦਿੱਤੀ ਤੁਸੀਂ ਤਾਂ ਅੱਜ ਰਿਕਾਰਡ ਹੀ ਤੋੜ ਦਿੱਤੇ ਸਾਡੀ ਜਿਹੜੇ ਵੀ ਅਸੀਂ ਸੋਚਦੇ ਸੀਗੇ ਵੀ ਜਿਹੜੇ ਬੰਦੇ ਬਹੁਤ ਕੰਮ ਕਰਦੇ ਨੇ ਅਤੇ ਬਿਲਕੁਲ ਅਤੇ ਐਨੀਵੇਜ਼ ਦਿਸ ਵਾਜ ਅਬਾਊਟ ਬੋਥ ਦੀਸ ਗਾਏ ਸੋ ਬੜੀ ਇੰਸਪੀਰੇਸ਼ਨ ਮਿਲਦੀ ਹੈ ਜੀ ਐਸੇ ਚੀਜ਼ਾਂ ਕੋਲੋਂ ਅੱਜ ਔਰ ਗੱਲਬਾਤ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ ਅੱਜ ਸੁਵਿਨਾ ਜੀ ਤੁਹਾਨੂੰ ਚੰਗੀਆਂ ਖਬਰਾਂ ਜਿਸ ਤਰ੍ਹਾਂ ਅਸੀਂ ਸੁਣਾ ਰਹੇ ਹੈਗੇ ਹਾਂ ਉਹਦੇ ਨਾਲ ਨਾਲ ਸੁਪਰੀਮ ਕੋਰਟ ਨੇ ਇੰਟਰਵੀਨ ਕੀਤਾ ਜੀ ਫਿਲੀਪੀਨਸ ਦਾ ਜਿਹੜਾ ਅਸੀਂ ਤੁਹਾਨੂੰ ਯਾਦ ਹੋਏਗਾ ਖਬਰ ਦਿੱਤੀ ਸੀਗੀ ਕਿ ਫਿਲੀਪੀਨਸ ਦਾ ਸਭ ਤੋਂ ਬੜਾ ਜਿਹੜਾ ਟੀ ਵੀ ਸਟੇਸ਼ਨ ਹੈ ABS-CBN ਉਹਨੂੰ ਬੰਦ ਕਰ ਦਿੱਤਾ ਗਿਆ ਸੀਗਾ ਕਿਉਂਕਿ ਰਾਸ਼ਟਰਪਤੀ ਤੋਂ ਸਵਾਲ ਪੁੱਛ ਲਏ ਸੀ ਉਹਨਾਂ ਨੇ
ਰਾਸ਼ਟਰਪਤੀ ਨੂੰ ਪਸੰਦ ਨਹੀਂ ਆਇਆ ਅਤੇ ਉਹਨਾਂ ਨੇ ਕਿਹਾ ਜੀ ਬੰਦ ਕਰੋ ਇਹਦੀ ਬ੍ਰੌਡਕਾਸਟ। ਉਹ ਹੁਣ ਫਿਲੀਪੀਨਸ ਦਾ ਜਿਹੜਾ ਸੁਪਰੀਮ ਕੋਰਟ ਹੈ ਉਹਨੇ ਕਿਹਾ ਹੈ ਕਿ ਜੀ ਇਜਾਜ਼ਤ ਦਿੱਤੀ ਜਾਵੇ ਦੁਬਾਰਾ ਤੋਂ, ਇਹ ਤੁਸੀਂ ਗਲਤ ਕੰਮ ਕੀਤਾ ਹੈਗਾ। ਪਰ ਦੇਖੋ ਹੁਣ ਸੁਪਰੀਮ ਕੋਰਟ ਦੀ ਵੀ ਗੱਲ ਉੱਥੇ ਮੰਨੀ ਜਾਂਦੀ ਹੈ ਕਿ ਨਹੀਂ ਮੰਨੀ ਜਾਂਦੀ, ਅਤੇ ਫਿਲੀਪੀਨਸ ਇਹ ਦੁਬਾਰਾ ਸ਼ੁਰੂ ਹੋਏਗਾ ਕਿ ਨਹੀਂ ਹੋਏਗਾ। ਹੈਡਲਾਈਨਸ ਕਾਫੀ ਸਾਰੀਆਂ ਨੇ ਸਾਡੇ ਕੋਲ, ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਹੈਗੀਆਂ ਨੇ, ਲੇਕਿਨ ਉਹਦੇ ਨਾਲ ਨਾਲ ਚਰਚਾ ਜ਼ਰੂਰ ਕਰਾਂਗੇ ਅੱਜ, ਕਿਉਂਕਿ ਪਿਛਲੇ ਜੇ ਅਸੀਂ ਗੱਲ ਕਰੀਏ ਇੱਕ ਹਫ਼ਤੇ ਦੇ ਆਸ ਪਾਸ ਚਰਚਾ, ਵੈਸੇ ਪਿਛਲੇ 4-5 ਦਿਨ ਤੋਂ ਜ਼ਿਆਦਾ ਹੋਈ ਹੈ, ਪਰ ਨਿਊਜ਼ ਜਿਹੜੀ ਉਹ ਇੱਕ ਹਫ਼ਤੇ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੇਅ ਦਾ ਅਸੀਂ ਕਹਿ ਸਕਦੇ ਹਾਂ ਕਿ ਪਹਿਲੇ ਹਫ਼ਤੇ ਕਾਫੀ ਚਰਚਾ ਰਹੀ ਹੈ। ਇੱਕ ਤਾਂ ਇੰਡੀਆ ਦੇ ਵਿੱਚ ਰਣਜੀਤ ਬਾਵਾ ਸਾਹਿਬ ਨੇ ਜਿਹੜਾ ਗਾਣਾ ਗਾਇਆ ਸੀ, ਉਸ ਤੋਂ ਬਾਅਦ ਬੜੇ ਸਾਰੇ ਇਤਰਾਜ਼ ਹੋਏ ਅਤੇ ਬਾਅਦ 'ਚ ਰਣਜੀਤ ਬਾਵਾ ਸਾਹਿਬ ਨੇ ਮਾਫ਼ੀ ਮੰਗੀ, ਬਟ ਮਾਮਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਹੁਣ ਜਿਹੜੇ ਉਹਨਾਂ ਦੇ ਖਿਲਾਫ ਲੋਕ ਗੱਲ ਕਰ ਰਹੇ ਨੇ ਉਹ ਕਹਿੰਦੇ ਕਿ ਇਹਨੂੰ ਸਬਕ ਸਿਖਾਉਣਾ ਹੈ, ਕੋਈ ਕਹਿੰਦਾ ਜੀ ਇਹਨੂੰ ਮਾਫ਼ੀ ਮੰਗਾਉਣੀ ਹੈ, ਕੋਈ ਕਹਿੰਦਾ ਇਹਨੂੰ ਬਾਈਕਾਟ ਕਰ ਦਿਉ, ਕੋਈ ਕਹਿੰਦਾ ਜੀ ਇਹਨੂੰ ਦੇਸ਼ ਤੋਂ ਬਾਹਰ ਕੱਢ ਦਿਉ, ਦੇਸ਼ ਦਰੋਹੀ, ਔਰ ਕਈ ਤਰ੍ਹਾਂ ਦੀ ਐਬਿਊਸਿਵ ਲੈਂਗੁਏਜ ਤੱਕ ਵੀ ਵਰਤੀ ਜਾ ਰਹੀ ਹੈ। ਸੋ ਮਾਫ਼ੀ ਮੰਗ ਕੇ ਵੀ ਪਿੱਛਾ ਨਹੀਂ ਛੁਡਾ ਪਾ ਰਹੇ ਰਣਜੀਤ ਬਾਵਾ ਸਾਹਿਬ, ਸੋ ਉੱਥੇ ਉਹਨਾਂ ਦੀ ਟ੍ਰਬਲ ਚੱਲ ਰਹੀ ਹੈ। ਦੂਸਰਾ, ਸਾਡੇ ਇੱਥੇ ਰਵੀ ਹੁੱਡਾ ਸਾਹਿਬ ਦੀ ਖਬਰ ਚਰਚਾ ਦਾ ਵਿਸ਼ੇ ਬਣੀ ਹੋਈ ਹੈ। ਸੋ ਉਹਨਾਂ ਨੇ ਵੀ ਇੱਕ ਕਮੈਂਟ ਪਾਇਆ ਟਵਿੱਟਰ ਦੇ ਉੱਤੇ, ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਵੀ ਕਾਫੀ ਕੁਛ ਹੋਇਆ, ਮਾਫ਼ੀ ਉਹਨਾਂ ਨੇ ਵੀ ਮੰਗ ਲਈ, ਆਪਣਾ ਕਮੈਂਟ ਵੀ ਡਿਲੀਟ ਕਰ ਦਿੱਤਾ। ਲੇਕਿਨ ਰਵੀ ਹੁੱਡਾ ਸਾਹਿਬ ਵੀ ਹੁਣ ਮਾਫ਼ੀ ਉਹਨਾਂ ਨੂੰ ਵੀ ਨਹੀਂ ਮਿਲਦੀ ਨਜ਼ਰ ਆ ਰਹੀ, ਟ੍ਰਬਲ ਉਹਨਾਂ ਲਈ ਵੀ ਕਾਫੀ ਵਧੀ ਹੋਈ ਹੈ। ਸੋ ਇਹ ਇਹ ਦੋਨੋਂ ਚੀਜ਼ਾਂ ਜਿਹੜੀਆਂ ਪਿਛਲੇ ਹਫ਼ਤੇ ਦੇ ਵਿੱਚ ਕਾਫੀ ਡਿਸਕਸ ਹੋਈਆਂ ਸਾਰੇ ਮੀਡੀਆ ਹਾਊਸਿਸ ਦੇ ਵਿੱਚ, ਬਹੁਤ ਸਾਰੇ ਮੀਡੀਆ ਅਦਾਰਿਆਂ ਨੇ ਇਹਦੇ ਬਾਰੇ ਗੱਲ ਕੀਤੀ, ਲੇਕਿਨ ਇਹਦੇ ਤੋਂ ਕੁਛ ਚੀਜ਼ਾਂ ਹਟ ਕੇ ਇਹ ਦੋ ਇਸ਼ੂਜ਼ ਠੀਕ ਹੈ ਤੁਸੀਂ ਸੁਣ ਵੀ ਲਏ, ਵਿਚਾਰ ਵੀ ਸੁਣ ਲਏ, ਬੜੀ ਡਿਸਕਸ਼ਨ ਹੋ ਗਈ, ਬੜੇ ਟਾਕ ਸ਼ੋਅਜ਼ ਹੋ ਗਏ ਇਹਦੇ 'ਤੇ, ਗੱਲਬਾਤ ਹੋ ਗਈ ਇਹਨਾਂ ਦੇ ਉੱਤੇ। ਬਟ ਇਸ ਤੋਂ ਇੱਕ ਚੀਜ਼ ਜਿਹੜੀ ਹੈ ਕਿ ਅਸੀਂ ਵਟ ਇਨਫਰੈਂਸ ਕੈਨ ਵੀ ਡਰੋ, ਵਨ ਵਟ ਇਨਫਰੈਂਸ ਕੈਨ ਵੀ ਡਰੋ, ਇਹਨੂੰ ਅਸੀਂ ਕੀ ਕੰਕਲੂਡ ਕੀ ਕਰ ਸਕਦੇ ਹੈਗੇ ਹਾਂ, ਇਹਦਾ ਥੀਮ ਕੀ ਹੈ, ਇਹਦਾ ਕੀ ਅੱਜ ਦਾ ਸਾਡਾ ਜਿਹੜਾ ਸਮਾਜ ਉਹਦੇ ਬਾਰੇ ਅਸੀਂ ਕੀ ਕਹਿ ਸਕਦੇ ਹੈਗੇ ਹਾਂ, ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਜੇ ਅੱਜ ਸਮੇਂ ਨੇ ਇਜਾਜ਼ਤ ਦਿੱਤੀ। ਅਤੇ ਡੈਫੀਨੇਟਲੀ ਵੁੱਡ ਵਾਂਟ ਟੂ ਡਿਸਕਸ 2-3 ਥਿੰਗ ਰਿਗਾਰਡਿੰਗ ਦਿਸ। ਲੇਕਿਨ ਮੈਨੂੰ ਇਸ਼ਾਰਾ ਹੋ ਰਿਹਾ ਜੀ ਹੈਡਲਾਈਨਸ ਦਾ, ਸੁਵੀਨਾ ਜੀ ਸਾਡੇ ਸਪੋਂਸਰਸ ਪਹਿਲਾਂ ਅਨਾਊਂਸ ਕਰ ਦਿਓ ਜੀ।
ਜੀ ਜ਼ਰੂਰ, ਇਸ ਹਫ਼ਤੇ ਦੇ ਮੇਨ ਸਪਾਂਸਰਸ ਨੇ ਕੁਇਕ ਟ੍ਰਿਪ ਕਿਊਬ, ਜੋ ਹਾਜ਼ਰ ਹੈ ਆਪਣੀ ਪੀਜੀ ਨਵੀਂ ਲੋਕੇਸ਼ਨ ਦੇ ਨਾਲ। ਆਪਣੇ ਆਪਣੀ ਇੰਟਰਵਿਊ ਜ਼ਿਆਦਾ ਜਾਣਕਾਰੀ ਲਈ ਕਾਲ ਤੁਸੀਂ ਕਰੋ 1-888-785-2323। ਕ੍ਰਾਈਸਲਰ ਦੀ ਜੇਕਰ ਤੁਸੀਂ ਕੋਈ ਵੀ ਕਾਰ ਖਰੀਦਣ ਦਾ ਮਨ ਬਣਾਇਆ ਤਾਂ ਜਨਰਲ ਮੈਨੇਜਰ ਜੋਰਜ ਹੋਰਾ ਦਾ ਨੰਬਰ 905-819-0001 9058190001। ਅੰਮ੍ਰਿਤਸਰੀ ਢਾਬਾ ਬਾਈ ਪੰਜਾਬੀ ਬਾਈ ਨੇਚਰ, ਪੂਰੇ ਢੱਬ ਦਾ ਸਵਾਦ ਤੁਹਾਨੂੰ ਇੱਥੇ ਆਏਗਾ ਦੋਸਤੋ। ਟੇਕ ਆਊਟ ਆਰਡਰ ਦੇ ਲਈ ਜ਼ਰੂਰ ਜਾਓ, ਫਰਸਟ ਪੰਜਾਬੀ ਡਰਾਈਵ ਥਰੂ ਰੈਸਟੋਰੈਂਟ ਦੇ ਰੂਪ ਵਿੱਚ ਨਜ਼ਰ ਆ ਰਿਹਾ ਅੰਮ੍ਰਿਤਸਰੀ ਢਾਬਾ ਬਾਈ ਪੰਜਾਬੀ ਬਾਈ ਨੇਚਰ, 168-10 Kennedy Road, ਸਾਊਥ ਬ੍ਰਾਂਪਟਨ ਇਸ ਦੀ ਐਡਰੈਸ। Kennedy and Steels is a major intersection. Zyada jankari liye call karo 416-931-7-2061. Ontario Virtual School, jekar tusi Ministry Inspected Online High School di pal de vichon, jide naal jude tusi ghar baithe high school diploma earn kar sakde ho. Ontario Virtual School bare zyada jankari liye call tusi karo 416-907-4899-416-907-4899 te, ਜਾਂ ਫਿਰ ਪਰਸਨਲੀ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ virtualschool.ca। ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਜਸਵਿੰਦਰ ਕਾਲਰਾ ਜੀ, ਉਹਨਾਂ ਦੇ ਨਾਲ ਵੀ ਕਰਦੇ ਹਾਂ ਗੱਲਬਾਤ। ਜਸਵਿੰਦਰ ਜੀ, ਵੈਲਕਮ ਟੂ ਦਾ ਸ਼ੋਅ।
ਥੈਂਕ ਯੂ ਸੁਵੀਨਾ ਜੀ, ਥੈਂਕ ਯੂ ਯੋਗਵੀਰ ਜੀ। ਸਾਊਥ ਏਸ਼ੀਅਨ ਪਲ ਸੁਣਨ ਵਾਲੇ ਸਾਰੇ ਹੀ ਲਿਸਨਰਸ ਨੂੰ ਜਸਵਿੰਦਰ ਕਾਲਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਵੈਰੀ ਵੈਰੀ ਗੁੱਡ ਮਾਰਨਿੰਗ ਜੀ।
ਜੀ ਸਾਰੇ ਵੱਲੋਂ ਤੁਹਾਨੂੰ ਵੀ ਨਿੱਘਾ ਸਵਾਗਤ ਤੁਹਾਡਾ ਵੀ ਤੇ ਸਤਿ ਸ੍ਰੀ ਅਕਾਲ। ਜਸਵਿੰਦਰ ਜੀ, ਅੱਜ ਕੀ ਖਾਸ ਜਾਣਕਾਰੀ ਤੁਹਾਡੇ ਕੋਲ ਹੈ ਸਾਡੇ ਸਰੋਤਿਆਂ ਦੇ ਲਈ?
ਸੁਵੀਨਾ ਜੀ, ਥਰਸਡੇ ਵਾਲਾ ਦਿਨ ਹੈ, ਹਮੇਸ਼ਾ ਹੀ ਗੱਲ ਕਰਦੇ ਆਏ ਹਾਂ ਪ੍ਰੋਪਰਟੀ ਆਫ ਦਾ ਵੀਕ ਦੀ। ਪ੍ਰੋਪਰਟੀ ਆਫ ਦਾ ਵੀਕ ਦੀ ਗੱਲ ਕਰਨ ਤੋਂ ਪਹਿਲਾਂ ਸਾਡੇ ਕੋਲ ਜਿਹੜੇ ਅਪ੍ਰੈਲ ਦੇ ਸਾਡੇ ਕੋਲ ਡੇਟਾ ਜਿਹੜਾ ਹੈਗਾ ਜਾਂ ਰਿਜ਼ਲਟ ਤੁਸੀਂ ਕਹਿ ਲਓ ਮਾਰਕੀਟ ਵਾਚ ਉਹ ਆ ਚੁੱਕੀ ਹੈ। ਕੁਇਕਲੀ ਮੈਂ ਸ਼ੇਅਰ ਕਰ ਦਿੰਦਾ, ਅਪ੍ਰੈਲ 2019 ਦੇ ਕੰਪੈਰੀਜ਼ਨ ਦੇ ਵਿੱਚ ਅਪ੍ਰੈਲ ਜਿਹੜਾ 2020 ਹੈ, ਇਹ ਇਨ ਟਰਮਸ ਆਫ ਨੰਬਰ ਆਫ ਰੈਜ਼ੀਡੈਂਸ਼ੀਅਲ ਟ੍ਰਾਂਜੈਕਸ਼ਨ ਜੇ ਆਪਾਂ ਗੱਲ ਕਰੀਏ ਤਾਂ 67% ਮਾਰਕੀਟ ਜਿਹੜੀ ਹੈ ਉਹ ਥੱਲੇ ਚਲੀ ਗਈ ਹੈ। ਅਪ੍ਰੈਲ 2019 ਦੇ ਵਿੱਚ ਤਕਰੀਬਨ ਅਪਰੋਕਸੀਮੇਟਲੀ ਮੈਂ ਦੱਸ ਰਿਹਾ 9005 ਜਿਹੜੇ ਘਰ ਸੀਗੇ ਉਹ ਸੋਲਡ ਹੋਏ ਸੀਗੇ, ਟ੍ਰਾਂਜੈਕਸ਼ਨ ਹੋਈਆਂ ਸੀ ਜੀ ਟੀ ਏਰੀਆ ਦੇ ਵਿੱਚ। ਔਰ ਅਪ੍ਰੈਲ 2020 ਦੇ ਵਿੱਚ ਘੱਟ ਕੇ ਰਹਿ ਗਈਆਂ ਹੈਗੀਆਂ ਜੀ 2975 ਸੋ ਅਪਰੋਕਸੀਮੇਟਲੀ 67% ਜਿਹੜੀ ਹੈ ਨੰਬਰ ਆਫ ਟ੍ਰਾਂਜੈਕਸ਼ਨ ਦੀ ਗਿਰਾਵਟ ਦੇਖੀ ਗਈ ਹੈ ਅਪ੍ਰੈਲ ਦੇ ਵਿੱਚ ਪਰ ਉਸੇ ਵਕਤ ਹੀ ਜਿਹੜਾ ਇੱਕ ਚੀਜ਼ ਜਿਹੜੀ ਚੰਗੀ ਹੈ ਹੋ ਰਹੀ ਹੈ ਕਿ ਐਟਲੀਸਟ ਮਾਰਕੀਟ ਇਨ ਟਰਮਸ ਆਫ ਪ੍ਰਾਈਸ ਕ੍ਰੈਸ਼ ਨਹੀਂ ਹੋ ਰਹੀ ਐਵਰੇਜ ਜਿਹੜੀ ਸੈਲਿੰਗ ਪ੍ਰਾਈਸ ਹੈ ਹੁਣ ਵੀ ਜੀ ਟੀ ਏ ਦੇ ਵਿੱਚ ਪਹਿਲਾਂ ਸੀਗੀ 820,000 ਦੇ ਅਪਰੋਕਸੀਮੇਟਲੀ ਤੇ ਹੁਣ ਅਪ੍ਰੈਲ 2020 ਦੇ ਵਿੱਚ ਵੱਧ ਕੇ ਹੋਈ ਹੈ 821,000 ਸੋ 0.1% ਓਨਲੀ 0.1% ਜਿਹੜਾ ਉਹ ਦੇਖਿਆ ਗਿਆ ਨੋਰਮਲੀ ਜੀ ਟੀ ਏ ਦੇ ਵਿੱਚ ਜਿਹੜੀ ਐਵਰੇਜ ਗਰੋਥ ਹੈ ਉਹ 3.5% ਤੋਂ ਲੈ ਕੇ ਮਿਨੀਮਮ 3.5% ਤੋਂ ਮੈਂ ਗੱਲ ਕਰ ਰਿਹਾ 3.5% ਤੋਂ ਲੈ ਕੇ ਤਕਰੀਬਨ 7.5% ਤੱਕ ਗਰੋਥ ਪਰ ਈਅਰ ਦੇਖੀ ਜਾਂਦੀ ਹੈ ਯੈਸ ਇਨ ਟਰਮਸ ਆਫ ਪ੍ਰਾਈਸ ਗਰੋਥ ਨਜ਼ਰ ਨਹੀਂ ਆ ਰਹੀ ਪਰ ਐਟ ਦੀ ਸੇਮ ਟਾਈਮ ਮਾਰਕੀਟ ਕ੍ਰੈਸ਼ ਵਾਲੇ ਪਾਸੇ ਨਹੀਂ ਵੱਧ ਰਹੀ ਜਾਂ ਮਾਰਕੀਟ ਦੇ ਵਿੱਚ ਕੋਈ ਨੁਕਸਾਨ ਹੁੰਦਾ ਨਜ਼ਰ ਨਹੀਂ ਆ ਰਿਹਾ ਸੋ ਦਿਸ ਵਾਜ਼ ਦਾ ਜਿਹੜਾ ਡੇਟਾ ਸੀਗਾ ਜਿਹੜਾ ਅਸੀਂ ਆਪਣੇ ਲਿਸਨਰਸ ਦੇ ਨਾਲ ਸ਼ੇਅਰ ਕੀਤਾ ਤੇ ਹੁਣ ਗੱਲ ਕਰਦੇ ਹਾਂ ਜੀ ਪ੍ਰੋਪਰਟੀਜ਼ ਦੀ ਇਸ ਵੀਕ ਸਾਡੇ ਕੋਲ ਦੋ ਬਹੁਤ ਜ਼ਬਰਦਸਤ ਲਿਸਟਿੰਗ ਜਿਹੜੀਆਂ ਆਈਆਂ ਹੈਗੀਆਂ ਨੇ ਵਨ ਇਜ਼ ਸਾਡੇ ਕੋਲ ਕੇਂਬਰਿਜ ਦੇ ਵਿੱਚ ਇਸ ਵੇਲੇ ਅਗਰ ਕਿਸੇ ਨੇ ਕੋਈ ਇਨਵੈਸਟਮੈਂਟ ਪ੍ਰੋਪਰਟੀ ਦੇਖ ਰਿਹਾ ਹੈਗਾ ਤਾਂ ਉਹਦੇ ਲਈ ਇਹ ਬਹੁਤ ਵਧੀਆ ਅਪੋਰਚੁਨਿਟੀ ਹੈ ਕੇਂਬਰਿਜ ਦੇ ਵਿੱਚ ਸਾਡੇ ਕੋਲ ਡੀਟੈਚ ਪ੍ਰੋਪਰਟੀ ਹੈ ਸਿੰਗਲ ਕਾਰ ਗਰਾਜ ਦੇ ਨਾਲ 3 ਬੈਡਰੂਮ ਦਾ ਇਹ ਘਰ ਹੈ 2 ਇਹਦੇ 'ਚ ਫੁੱਲ ਵਾਸ਼ਰੂਮ ਹੈਗੇ ਨੇ ਔਰ 1.5 ਵਾਸ਼ਰੂਮ ਸੋ ਆਲ ਟੁਗੈਦਰ 3 ਬੈਡਰੂਮ 3 ਵਾਸ਼ਰੂਮ ਸਿੰਗਲ ਕਾਰ ਗਰਾਜ ਡੀਟੈਚ ਪ੍ਰੋਪਰਟੀ ਵੀ ਹੈਵ ਲਿਸਟਡ ਇਟ ਜਸਟ ਫੋਰ 549,000 ਦੇ ਵਿੱਚ ਕੇਂਬਰਿਜ ਦੇ ਵਿੱਚ ਵਨ ਆਫ ਦਾ ਬੈਸਟ ਲੋਕੇਸ਼ਨ ਦੂਸਰੀ ਸਾਡੇ ਕੋਲ ਪ੍ਰੋਪਰਟੀ ਇਸ ਵੇਲੇ ਲੰਡਨ ਦੇ ਵਿੱਚ ਹਾਈਵੇ 401 ਐਂਡ 402 ਜਿੱਥੇ ਇੰਟਰਸੈਕਟ ਕਰਦੇ ਹੈਗੇ ਨੇ ਮੈਕਡੋਨਲਡਸ ਡਰਾਈਵ ਜਿਹੜੀ ਉੱਥੇ ਦੀ ਹੈਗੀ ਹੈ ਬਹੁਤ ਵਧੀਆ ਡਰਾਈਵ ਹੈ ਔਰ ਵੰਡਰਲੈਂਡਸ ਵਾਲਾ ਜਿਹੜਾ ਏਰੀਆ ਹੈਗਾ ਉਸ ਏਰੀਏ 'ਚ ਆਪਣੇ ਕੋਲ ਇੱਕ ਡਬਲ ਕਾਰ ਗਰਾਜ ਦੇ ਨਾਲ ਡੀਟੈਚ ਪ੍ਰੋਪਰਟੀ ਹੈ ਤਕਰੀਬਨ 2000 ਸਕੁਅਰ ਫੁੱਟ ਜਿਹਦੇ 'ਚ ਸੈਕਿੰਡ ਫਲੋਰ ਦੇ ਉੱਤੇ 3 ਫੁੱਲ ਵਾਸ਼ਰੂਮ ਬਣੇ ਹੋਏ ਨੇ ਔਰ 4 ਬੈਡਰੂਮ ਦੀ ਇਹ ਪ੍ਰੋਪਰਟੀ ਜਿਹਦੇ 'ਚ ਲਿਵਿੰਗ ਡਾਈਨਿੰਗ ਔਰ ਜਿਹੜਾ ਤੁਹਾਡਾ ਫੈਮਿਲੀ ਰੂਮ ਹੈ ਉਹ ਟੋਟਲੀ ਸੈਪਰੇਟ ਹੈ ਵੀ ਹੈਵ ਲਿਸਟਡ ਦਿਸ ਪ੍ਰੋਪਰਟੀ ਓਨਲੀ ਫੋਰ 499,000 ਅਨਦਰ ਵੈਰੀ ਗੁੱਡ ਪ੍ਰੋਪਰਟੀ ਫੋਰ ਦੀ ਇਨਵੈਸਟਮੈਂਟ ਪਰਪਸ ਤੇ ਹੁਣ ਗੱਲ ਕਰਦੇ ਹਾਂ ਪ੍ਰੋਪਰਟੀ ਆਫ ਦਾ ਵੀਕ ਦੀ ਸਾਡੇ ਕੋਲ ਇਸ ਵੇਲੇ ਜਿਹੜੀ ਇਹ ਪ੍ਰੋਪਰਟੀ ਲੈ ਕੇ ਆਏ ਹੈਗੇ ਆ ਮੇਵਿਸ ਐਂਡ ਸਟੀਲਸ ਦਾ ਜਿਹੜਾ ਏਰੀਆ ਹੈਗਾ ਕਲੈਮੈਂਟਾਈਨ ਸਪੈਸ਼ਲੀ ਜਿੱਥੇ ਪਿੱਛੇ ਰੋਬਰਟ ਬਾਂਡਰ ਔਰ ਰੇਲਾਸਨ ਸਕੂਲ ਵਰਗੇ ਜਿਹੜੇ ਸਕੂਲ ਹੈਗੇ ਨੇ ਉਹਨਾਂ ਦੇ ਕੋਲ ਸਾਡੇ ਕੋਲ ਇੱਕ ਡੀਟੈਚ ਪ੍ਰੋਪਰਟੀ ਹੈ 3500 ਲਿਸਨਰਸ ਬਹੁਤ ਧਿਆਨ ਨਾਲ ਨੋਟ ਕਰਨ 3500 ਤੋਂ ਉੱਪਰ ਇਹਦੀ ਜਿਹੜੀ ਆਪਣੇ ਕੋਲ ਸਕੇਅਰ ਫੁਟੇਜ ਹੈਗੀ ਹੈ 6 ਬੈਡਰੂਮ ਦਾ ਇਹ ਘਰ ਹੈ 6 ਵਾਸ਼ਰੂਮ ਹੈਗੇ ਨੇ ਜਿਹਦੇ 'ਚ 5 ਫੁੱਲ ਵਾਸ਼ਰੂਮ ਨੇ ਟੋਟਲ ਸੋ 6 ਬੈਡਰੂਮ 3500 ਪਲੱਸ ਸਕੇਅਰ ਫੀਟ ਡਬਲ ਡੋਰ ਐਂਟਰੈਂਸ ਡਬਲ ਕਾਰ ਗਰਾਜ ਔਰ ਜਿਹਦੇ 'ਚ ਸਿਰਫ ਘਰ ਦੇ ਬਾਹਰ ਹੀ ਕਿਉਂਕਿ ਤੁਹਾਡੇ ਇਸ ਸਾਈਡ ਵਾਕਵੇ ਨਹੀਂ ਹੈਗਾ ਤੇ ਘਰ ਦੇ ਬਾਹਰ ਹੀ 6 ਗੱਡੀਆਂ ਦੀ ਪਾਰਕਿੰਗ ਅਵੇਲੇਬਲ ਹੈ ਔਰ ਸਿਰਫ ਅਸੀਂ ਇਹਨੂੰ ਲੈ ਕੇ ਆਏ ਹਾਂ 1,089,000 ਦੇ ਵਿੱਚ 3500 ਸਕੇਅਰ ਫੁੱਟ ਤੋਂ ਉੱਪਰ ਦਾ ਮੇਵਿਸ ਐਂਡ ਸਟੀਲਸ ਦੇ ਉੱਤੇ ਬ੍ਰੈਂਡ ਨਿਊ ਪ੍ਰੋਪਰਟੀ ਹੈ ਜੀ ਇਹ ਨੈਵਰ ਲਿਵਡ ਇਨ ਇਹਦੇ ਵਿੱਚ ਕਿਸੇ ਵੀ ਅਜੇ ਤੱਕ ਕੋਈ ਇਹਦੇ 'ਚ ਰਿਹਾ ਨਹੀਂ ਹੈਗਾ ਆ ਕੇ ਜਿਹੜੇ ਲੋਕ ਇਸ ਵੇਲੇ ਆਪਣਾ ਘਰ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਨੇ 1.1 million ਦੇ ਵਿੱਚ ਤੁਹਾਨੂੰ ਅਗਰ 3500 ਸਕੇਅਰ ਫੁੱਟ ਘਰ ਮਿਲ ਰਿਹਾ ਇਹਨਾਂ ਨੇ ਐਕਚੁਲੀ ਤੁਹਾਨੂੰ ਰੀਜ਼ਨ ਵੀ ਦੱਸ ਦਿੰਦੇ ਹਾਂ ਇਸ ਪ੍ਰਾਈਸ ਦਾ ਇਹਨਾਂ ਨੇ ਘਰ ਆਪਣੇ ਬਿਲਡਰ ਦੇ ਥਰੂ ਪਰਚੇਸ ਕੀਤਾ ਸੀ ਕਲੋਜ਼ਿੰਗ ਕਰਾਉਣ ਤੋਂ ਬਾਅਦ ਹੁਣ ਉਹਨਾਂ ਦੀ ਅਫੋਰਡੇਬਿਲਿਟੀ ਜਿਹੜੀ ਹੈ ਉਹ 2-3 ਘਰਾਂ ਦੀ ਕਈ ਵਾਰੀ ਨਹੀਂ ਹੋ ਪਾਉਂਦੀ ਕਿਸੇ ਦੀ ਇਸੇ ਕਰਕੇ ਇਹਨੂੰ ਇੰਨੀ ਘੱਟ ਪ੍ਰਾਈਸ ਦੇ ਉੱਤੇ ਲਿਸਟ ਕੀਤਾ ਗਿਆ ਜਿੰਨਾ ਹੀ ਐਕਚੁਲੀ ਉਹਨਾਂ ਨੇ ਆਪਣੇ ਬਿਲਡਰ ਦੇ ਥਰੂ ਬੁੱਕ ਕਰਾਇਆ ਸੀਗਾ ਇਨ 2017 ਸੋ ਡੂ ਨਾਟ ਮਿਸ ਦਿਸ ਅਪੋਰਚੁਨਿਟੀ 3500 ਸਕੁਅਰ ਫੁੱਟ ਦਾ 6 ਬੈਡਰੂਮ 6 ਵਾਸ਼ਰੂਮ ਦੇ ਨਾਲ ਡਬਲ ਕਾਰ ਗਰਾਜ ਡਬਲ ਡੋਰ ਐਂਟਰੈਂਸ 1.1 million ਸੋ ਇਸ ਇਹਨਾਂ ਸਾਰੀ ਪ੍ਰੋਪਰਟੀਜ਼ ਦੇ ਬਾਰੇ ਜਾਂ ਤੁਸੀਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਰੀਅਲ ਸਟੇਟ ਦੇ ਬਾਰੇ ਨੰਬਰ ਹਮੇਸ਼ਾ ਯਾਦ ਰੱਖੋ ਕਾਲ ਜਸਵਿੰਦਰ ਕਾਲਰਾ 416-873-3337 416-873-3337 ਜਾਣ ਤੋਂ ਪਹਿਲਾਂ ਇੱਕ ਵਾਰੀ ਨੰਬਰ ਫਿਰ ਤੋਂ ਰਿਪੀਟ ਕਰ ਦੇਣਾ 416-873-3337 416-873-3337 ਔਰ ਯੂਨੀਵਰ ਜੀ ਟਾਈਮ ਦੇਣ ਦਾ ਬਹੁਤ ਬਹੁਤ ਸ਼ੁਕਰੀਆ
ਬਹੁਤ ਬਹੁਤ ਸ਼ੁਕਰੀਆ ਜੀ ਜਸਵਿੰਦਰ ਕਾਲਰਾ ਜੀ ਥੈਂਕ ਯੂ ਵੈਰੀ ਮਚ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਫੋਨ ਨੰਬਰ ਜਸਵਿੰਦਰ ਕਾਲਰਾ ਜੀ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਅੰਗਰੇਜ਼ੀ ਔਰ ਪੰਜਾਬੀ 'ਚ ਫਿਰ ਦੱਸ ਦਿਓ ਸਰ
ਥੈਂਕ ਯੂ ਜੀ 416-873-3337 416-873-3337।
ਬਹੁਤ ਸ਼ੁਕਰੀਆ, ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ,
ਥੈਂਕ ਯੂ ਜੀ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਰਮੇਸ਼ਿੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਯਦਵੀ ਜੀ, ਗੁੱਡ ਮਾਰਨਿੰਗ ਟੂ ਯੂ ਐਂਡ ਯੋਰ ਹੋਲ ਟੀਮ।
ਗੁੱਡ ਮਾਰਨਿੰਗ ਸਰ।
ਮੇਰਾ ਸਿਰਫ ਇਹੀ ਤੁਹਾਡਾ ਪ੍ਰੋਗਰਾਮ ਸੁਣਿਆ ਸੀ, ਦਿਮਾਗ 'ਚ ਆਇਆ ਕਿ ਤੁਹਾਤੋਂ ਪੁੱਛਿਆ ਜਾਵੇ ਕਿ ਜੋ ਰਵੀ ਹੁੱਡਾ ਸਾਹਿਬ ਦੀ ਗੱਲਬਾਤ ਚੱਲ ਰਹੀ ਹੈ, ਮੈਂ ਇਹ ਜਾਣਨਾ ਚਾਹੁੰਦਾ, ਤੁਹਾਡੇ ਸਪੈਸ਼ਲੀ ਮੈਂ ਲੈਣਾ ਚਾਹੁੰਦਾ ਵਿਊ ਕਿ ਇਹਨਾਂ ਨੇ ਕੋਈ ਭੱਦੀ ਲੈਂਗੁਏਜ ਦਾ ਬਹੁਤ ਇਸਤੇਮਾਲ ਕੀਤਾ ਜਾਂ ਕੋਈ ਏਦਾਂ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਕਿਸੇ ਖਾਸ ਕਮਿਊਨਿਟੀ ਨੂੰ ਟਾਰਗੇਟ ਕੀਤਾ ਹੋਵੇ ਜਾਂ ਉਹਨਾਂ ਦੀਆਂ ਫੀਲਿੰਗਸ ਹਰਟ ਹੋਈਆਂ ਹੋਣ। ਤੇ ਕਿਉਂਕਿ ਇੱਕ ਤਰਫ ਅਸੀਂ ਕਹਿੰਦੇ ਹਾਂ, ਮੈਂ ਮੰਨਦਾ ਸਪੀਚਰ ਰਾਈਟ ਹੁੰਦਾ, ਲੇਕਿਨ ਉਹਦੇ 'ਚ ਵੀ ਕੁਛ ਲਕਸ਼ਮਣ ਰੇਖਾ ਹੁੰਦੀ ਹੈ ਕਿ ਉਸ ਤੋਂ ਹੱਦ